ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੁੱਝ ਉਦਯੋਗਾਂ ਨੂੰ ਵੀ ਰਾਹਤ ਦਿੱਤੀ ਜਾ ਸਕਦੀ ਹੈ। ਪੰਜਾਬ ਸਰਕਾਰ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ ਕਣਕ ਦੀ ਫਸਲ ਖਰੀਦਣ ਦੀ ਹੈ। ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਸਰਕਾਰ ਵੱਲੋਂ 15 ਅਪ੍ਰੈਲ ਨੂੰ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਕਣਕ ਦੀ ਵਾਢੀ ਤੇ ਮੰਡੀ ਕਰਨ ਲਈ ਤਾਲਮੇਲ ਬਣਾਉਣ ਤੇ ਹੋਰ ਲੋੜੀਂਦੀ ਸਹਾਇਤਾ ਵਾਸਤੇ ਮੰਡੀ ਬੋਰਡ ਦਾ 30 ਮੈਂਬਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਤੇ ਖੇਤੀਬਾੜੀ ਵਿਭਾਗਾਂ ਨੂੰ ਖਰੀਦ ਕੇਂਦਰਾਂ ਦੀ ਗਿਣਤੀ ਮੌਜੂਦਾ 3761 ਕੇਂਦਰ ਜੋ ਪਿਛਲੇ ਸਾਲ ਨਾਲੋਂ ਦੁੱਗਣੇ ਨੇ ਨੂੰ ਹੋਰ ਵਧਾ ਕੇ 4000 ਕਰਨ ਦੇ ਹੁਕਮ ਦਿੱਤੇ ਗਏ ਨੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਆਪਣੇ ਹਮਰੁਤਬਾ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੇ ਬਾਰਦਾਨੇ ਲਈ ਬਕਾਇਆ ਆਰਡਰ ਪੂਰੇ ਕਰਨ ਲਈ ਜੂਟ ਮਿੱਲਾਂ ਨੂੰ ਮੁੜ ਚਲਾਉਣ ਤੇ ਲੋਡਿੰਗ ਕਰਨ ਲਈ ਉਹਨਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਇਸ ਵਾਰ ਮੰਡੀਆਂ ਵਿੱਚ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ। ਖਰੀਦ ਕੇਂਦਰਾਂ ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣਗੇ। ਮੰਡੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਤਾਪ ਤੇ ਜ਼ੁਕਾਮ ਵਰਗੇ ਲੱਛਣਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਹਨਾਂ ਲਈ ਮਾਸਕ ਨੂੰ ਜ਼ਰੂਰੀ ਬਣਾਇਆ ਜਾਵੇਗਾ ਤੇ ਹਰੇਕ ਮੰਡੀ ਵਿੱਚ ਹੱਥ ਧੋਣ ਦੇ ਖਾਸ ਪ੍ਰਬੰਧ ਕੀਤੇ ਜਾਣਗੇ। ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਵਾਲੇ ਟਰੱਕਾਂ ਕੰਬਾਈਨਾਂ ਦੀ ਨਿਰੰਤਰ ਸਫਾਈ ਵੀ ਕਰਨੀ ਹੋਵੇਗੀ। ਸਰਕਾਰ ਦਾ ਦਾਅਵਾ ਹੈ ਕਿ ਖਰੀਦ ਲਈ 14.2 ਲੱਖ ਵਰਕਰ ਉਪਲਬਧ ਨੇ ਤੇ ਮਜ਼ਦੂਰਾਂ ਦੀ ਕੋਈ ਕਿੱਲਤ ਨਹੀਂ ਆਵੇਗੀ। ਮਗਨਰੇਗਾ ਵਰਕਰਾਂ ਦੇ ਵੇਰਵੇ ਵੀ ਆੜ੍ਹਤੀਆਂ ਨਾਲ ਸਾਂਝੇ ਕੀਤੇ ਜਾ ਰਹੇ ਨੇ। 2-3 ਖਰੀਦ ਕੇਂਦਰਾਂ ਦੀ ਨਿਗਰਾਨੀ ਲਈ ਇੱਕ ਇੰਸਪੈਕਟਰ ਹੋਵੇਗਾ। ਹਰ ਰੋਜ਼ 1/3 ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਵਾਲੇ ਟਰੈਕਟਰ ਟਰਾਲੀ ਦੇ ਨੰਬਰ ਤੇ ਹੋਲੋਗ੍ਰਾਮ ਨਾਲ ਕੂਪਨ ਜਾਰੀ ਕੀਤੇ ਜਾਣਗੇ। ਜਦੋਂ ਮੰਡੀਆਂ ਵਿੱਚ ਆਈ ਹੋਈ ਕਣਕ ਚੁੱਕੀ ਜਾਵੇਗੀ ਤਾਂ ਉਸ ਤੋਂ ਬਾਅਦ ਹੀ ਹੋਰ ਕੂਪਨ ਜਾਰੀ ਕੀਤੇ ਜਾਣਗੇ। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਨਰਸਾਂ ਨੇ ਅੱਜ MS ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀਆਂ ਸਹੂਲਤਾਂ ਨਾ ਮਿਲਣ ਦੇ ਕਾਰਨ ਅੱਜ ਨਰਸਿੰਗ ਸਟਾਫ, ਚੌਥਾ ਦਰਜਾ ਕਰਮਚਾਰੀ, ਠੇਕੇ ਤੇ ਰੱਖਿਆ ਸਟਾਫ, ਟਰੋਮਾ ਸਟਾਫ ਨੇ ਸਰਕਾਰ ਅਤੇ ਸਿਵਲ MS ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਉਹ ਸਾਰਾ ਦਿਨ ਕੋਰੋਨਾ ਦੇ ਮਰੀਜ਼ਾਂ ਦੇ ਕੋਲ ਹੀ ਰਹਿੰਦੇ ਨੇ, ਇਸ ਦੇ ਬਾਵਜੂਦ ਸਾਨੂੰ ਕੋਈ PPE ਕਿੱਟ ਨਹੀਂ ਦਿੱਤੀ ਗਈ। ਉੱਥੇ ਚੌਥਾ ਦਰਜਾ ਸਟਾਫ ਨੇ ਕਿਹਾ ਕਿ ਮਰੀਜ਼ਾਂ ਦੇ ਕੋਲ ਜਾ ਕੇ ਵੀ ਸਾਨੂੰ ਸਾਰੀ ਸਫਾਈ ਕਰਨੀ ਪੈਂਦੀ ਹੈ, MS ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਾਰਿਆਂ ਹਰ ਪੱਧਰ ਤੇ ਕਿੱਟ ਮਿਲਣੀ ਚਾਹੀਦੀ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਇੱਕ ਸਟਾਫ ਨਰਸ ਨੇ ਦੱਸਿਆ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਜੇਕਰ ਸ਼ੱਕੀ ਮਰੀਜ਼ ਕੋਈ ਆਉਂਦਾ ਹੈ ਤਾਂ ਉਸਦਾ ਸਿਰਫ ਗਾਊਨ ਪਾ ਕੇ ਹੀ ਇਲਾਜ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਮਰੀਜ਼ਾਂ ਨੂੰ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਸਟਾਫ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮਰੀਜ਼ਾਂ ਲਈ LCDs ਤੋਂ ਲੈ ਕੇ ਹਰ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ, ਜਦਕਿ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਮਰੀਜ਼ਾਂ ਦਾ ਇਲਾਜ ਬਿਨਾਂ ਕਿੱਟ ਦੇ ਕਰੋ। ਇਹ ਵੀ ਕਿਹਾ ਜਾਂਦਾ ਕਿ ਤੁਸੀਂ ਤਾਂ ਠੇਕੇ ਤੇ ਰੱਖੇ ਗਏ ਹੋ ਤੇ ਤੁਹਾਨੂੰ ਕੋਈ ਕਿੱਟ ਨਹੀਂ ਦਿੱਤੀ ਜਾ ਸਕਦੀ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਇਜਾਜ਼ਤ।
ਸਾਫ਼ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center
Brampton Truck Repair and Tire Center Lucky Eye Han Grand Opening Special Offer
Kisi bhi tarah di truck repair truck tire oil change brake adjustment ate AC da koi bhi kaam karona hove
te naal hi naal je kisi nu bobtail parking di load hai ta tusi inna nu sampark kar sakde ho inna kol thaan rent waste maujood hai
subah de 7 to raat de 10 baje tak kaam karde han ate hafte de 7 din khulle han
je tusi truck repair da kharcha ikko wari pay nahi kar sakde ta eh todi payment ਆਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ 3 Alfred Quin Boulevard Unit 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janier, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਿਸ 4 locations ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOB Code, Tony Creek, London, ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ ਯੂਨਿਟ 1 and 2, ਫੋਨ ਨੰਬਰ 416-792-0877 ਯਾਨੀ 416-792-0877।
HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ, ਜਿਵੇਂ ਪਰਸਨਲ, ਕਾਰਪੋਰੇਸ਼ਨ ਟੈਕਸ, ਅਕਾਊਂਟਿੰਗ, ਬੁੱਕਕੀਪਿੰਗ, ਬਿਜ਼ਨਸ ਰਜਿਸਟ੍ਰੇਸ਼ਨ, HST, WSIB, ਪੇਰੋਲ, ਫਾਈਨੈਂਸ਼ੀਅਲ ਸਟੇਟਮੈਂਟਸ, ਆਡਿਟਸ, ਮਾਰਗੇਜਸ ਜਾਂ ਫਿਰ ਲੋਨਸ। ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 647-220-5578। ਜੀ ਹਾਂ, 647-720-5278, ਜਾਂ ਫਿਰ ਪਹੁੰਚੋ 100 Maritime Ontario Boulevard, Unit 77, Brampton।
ਪ੍ਰੋਗਰਾਮ ਖਬਰ ਸਰ ਸਵੇਰੇ 8 to 10 ਔਰ ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਜਿਹੜਾ ਕਿ ਹੁਣ ਹਰ ਸ਼ੁੱਕਰਵਾਰ ਨੂੰ ਇਹ ਪੈਂਡੈਮਿਕ ਦੀ ਮਾਰ ਹੇਠ ਆਇਆ, ਹਰੇਕ ਸ਼ੁੱਕਰਵਾਰ ਨੂੰ ਛਪ ਕੇ ਤੁਹਾਡੇ ਹੱਥਾਂ ਵਿੱਚ ਆਉਂਦਾ ਔਰ ਡੇਲੀ ਇਸ ਦੀ ਪਬਲੀਕੇਸ਼ਨ ਕੁਛ ਸਮੇਂ ਲਈ ਸਾਨੂੰ ਰੋਕਣੀ ਪੈ ਗਈ ਹੈ। ਔਰ ਇਸ ਅਖਬਾਰ 'ਚ ਤੁਸੀਂ ਸ਼ੁੱਕਰਵਾਰ ਵਾਲੇ ਅਖਬਾਰ ਦੇ ਵਿੱਚ ਕੋਈ ਕਮਿਊਨਿਟੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ, ਕੋਈ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਤਾਂ 905-793-2202 ਸਾਂਝ ਦੀ ਫੋਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
647-767-8923 647-767-8923 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਰੋਜ਼ਾਨਾ ਕੋਈ ਅਪਡੇਟ ਲੈਣੀ ਤਾਂ ਤੁਸੀਂ ਸਾਡੀ ਵੈਬਸਾਈਟ ਕੈਨੇਡੀਅਨ ਪੰਜਾਬੀ ਪੋਸਟ 'ਤੇ ਜਾ ਕੇ ਵਿਜ਼ਿਟ ਕਰਕੇ ਅਤੇ ਜਿਹੜੀਆਂ ਰੋਜ਼ਾਨਾ ਦੀਆਂ ਖਬਰਾਂ ਛਪਦੀਆਂ ਨੇ, ਅਪਡੇਟ ਹੁੰਦੀਆਂ ਨੇ, ਉਹ ਵੀ ਤੁਸੀਂ ਉਸ ਤੋਂ ਪੰਜਾਬ ਭਾਰਤ ਦੀਆਂ ਖਬਰਾਂ, ਕੁਝ ਇੱਥੇ ਦੀਆਂ ਖਬਰਾਂ, ਅੰਤਰਰਾਸ਼ਟਰੀ ਖਬਰਾਂ ਦੀ ਅਪਡੇਟ ਤੁਸੀਂ ਕੈਨੇਡੀਅਨ ਪੰਜਾਬੀ ਪੋਸਟ 'ਤੇ ਵਿਜ਼ਿਟ ਕਰਕੇ www.canadianpunjabipost.com 'ਤੇ ਤੁਸੀਂ ਜਾ ਕੇ ਇਸ ਦੇ ਬਾਰੇ ਅਪਡੇਟ ਤੁਸੀਂ ਉਹ ਲੈ ਸਕਦੇ ਹੋ।
ਮੇਰੇ ਨਾਲ ਇਸ ਵਿੱਚ ਮੈਕਰੋ ਗਲੋਬਲ ਤੋਂ ਸੀਮਾ ਜੀ ਜੁੜ ਚੁੱਕੇ ਨੇ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਸਿੱਧੀ ਜੀ, ਤੁਹਾਨੂੰ ਵੀ ਔਰ ਸਭ ਨੂੰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ, ਕਿਸ ਤਰ੍ਹਾਂ ਟਾਈਮ ਗੁਜ਼ਰ ਰਿਹਾ?
ਕਦੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਟਾਈਮ ਕੱਟਿਆ ਹੀ ਨਹੀਂ, ਇਸ ਕਰਕੇ ਪਤਾ ਨਹੀਂ ਹੈ ਕਿ ਕੀ ਕਰ ਰਹੇ ਹਾਂ। ਕੰਮ ਵਾਸਤੇ ਜੇ ਦੇਖੀਏ ਤਾਂ ਤੁਸੀਂ, ਅਸੀਂ ਕਿੰਨੇ ਹਫ਼ਤੇ ਹੋ ਗਏ ਆਫਿਸ ਖੁੱਲਿਆ ਹੀ ਨਹੀਂ ਹੈ। ਔਰ ਹੁਣ ਪਹਿਲੇ ਤਾਂ ਫਿਰ ਵੀ ਸਾਡਾ ਅਸੈਂਸ਼ਲ ਸੀ, ਆ ਹੁਣ ਸੈਟਰਡੇ ਤੋਂ ਉਹਨਾਂ ਨੇ ਇਹ ਸਰਵਿਸਿਸ ਨੂੰ ਵੀ ਨੋਨ ਅਸੈਂਸ਼ਲ ਕ੍ਰੀਏਟ ਕਰਤਾ। ਪਰ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਆਨਲਾਈਨ ਹਮੇਸ਼ਾ ਅਵੇਲੇਬਲ ਆ। ਜੇ ਕਿਸੇ ਨੂੰ ਵੀ ਕੋਈ ਵੀ ਐਮਰਜੈਂਸੀ ਹੈ, ਤੁਸੀਂ ਦਾ ਵੀਜ਼ਾ ਦੇਖੋ, ਕਿੰਨੇ ਲੋਕ ਹੈ ਜਿਹੜੇ ਇੱਥੇ, ਪੇਰੈਂਟਸ ਸਪੈਸ਼ਲੀ ਜਿਨ੍ਹਾਂ ਨੇ ਵਾਪਿਸ ਜਾਣਾ ਸੀ, ਟਿਕਟਾਂ ਖਰੀਦੀਆਂ ਹੋਈਆਂ, ਹੁਣ ਉਹ ਜਾ ਨਹੀਂ ਸਕਦੇ। ਹੁਣ ਜਾਣ ਦੇਣਾ ਵੀ ਨਹੀਂ ਚਾਹੀਦਾ ਇਸ ਟਾਈਮ, ਕਿਉਂਕਿ ਜਿੱਥੇ ਬੈਠੇ ਉੱਥੇ ਹੀ ਠੀਕ ਹੈ। ਪਰ ਕਿਸੇ ਨੇ ਅਗਰ ਵੀਜ਼ਾ ਐਕਸਟੈਂਡ ਕਰਵਾਉਣਾ ਹੈ ਤਾਂ ਤੁਸੀਂ ਜ਼ਰੂਰ ਸਾਨੂੰ ਆਨਲਾਈਨ ਈਮੇਲ ਕਰ ਸਕਦੇ ਹੋ, ਫੋਨ ਕਰ ਸਕਦੇ ਹੋ। ਮੈਂ ਤੁਹਾਡੀ ਕਾਲ ਜ਼ਰੂਰ ਰਿਟਰਨ ਕਰਦੀ ਹਾਂ, ਕਿਉਂਕਿ ਇਸ ਟਾਈਮ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਹੜੀ ਐਮਰਜੈਂਸੀ 'ਚ ਕੋਈ ਕਾਲ ਕਰ ਰਿਹਾ। ਜਿੰਨੀ ਹੈਲਪ ਸਾਡੇ ਕੋਲੋਂ ਹੋ ਸਕਦੀ ਅਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਬਹੁਤ ਸਾਰੇ ਕਲਾਇੰਟਸ ਮੇਰੇ ਜਿਹੜੇ ਹੈਗੇ ਆ, ਜਿਹਨਾਂ ਦੀਆਂ ਇੰਨੇ ਸਪਾਊਸਲ ਐਪਲੀਕੇਸ਼ਨ ਪਈਆਂ, ਉਹਨਾਂ ਨੇ ਕਿੰਨਾ ਕੰਮ ਕਰਨ ਵਾਲਾ ਪਿਆ ਉਹਨਾਂ 'ਤੇ, ਉਹ ਵਿਆਹ ਕਰਕੇ ਆਏ ਹੋਏ ਆ। ਹੁਣ ਉਹਨਾਂ ਨੂੰ ਸਭ ਨੂੰ ਇਹ ਫਿਕਰ ਲੱਗ ਗਿਆ ਕਿ ਐਪਲੀਕੇਸ਼ਨ ਪ੍ਰੋਸੈਸ ਹੋਣਗੀਆਂ ਵੀ ਕਿ ਨਹੀਂ ਹੋਣਗੀਆਂ। ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਇਹ ਐਸਾ ਟਾਈਮ ਆਇਆ ਜ਼ਿੰਦਗੀ ਦੇ ਵਿੱਚ ਕਿ ਹਰ ਬੰਦਾ ਅਫੈਕਟਿਡ ਹੈ, ਇੱਕ ਇੱਕ ਬੰਦਾ, ਇਮੀਗ੍ਰੇਸ਼ਨ ਇੰਕਲੂਡਿੰਗ। ਹੁਣ ਤੁਸੀਂ ਇਹ ਨਹੀਂ, ਜੇ ਅਸੀਂ ਘਰ ਬੈਠੇ ਹਾਂ, ਤੁਸੀਂ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਆਫਿਸਰ ਆਫਿਸ ਦੇ ਵਿੱਚ ਬੈਠਾ, ਕਿਉਂਕਿ ਉਹਨਾਂ ਨੂੰ ਵੀ ਸੇਮ ਇੰਸਟਰਕਸ਼ਨਸ ਹੈ ਜੋ ਸਾਨੂੰ ਹੈ। ਜੇ ਉਹਨਾਂ ਨੇ, ਮੈਂ ਕਿਸੇ ਦੀ ਇਨਕੁਆਇਰੀ ਭੇਜੀ ਸੀ ਤੇ ਉਹਨਾਂ ਨੇ ਮੈਨੂੰ ਇਹੀ ਜਵਾਬ ਦਿੱਤਾ ਕਿ ਇਸ ਟਾਈਮ ਸਿਰਫ ਕ੍ਰਿਟੀਕਲ ਸਟਾਫ ਜਿਹੜਾ ਹੈਗਾ ਉਹ ਕੰਮ ਕਰ ਰਿਹਾ। ਕ੍ਰਿਟੀਕਲ ਸਟਾਫ ਦਾ ਮਤਲਬ ਹੈਗਾ ਕਿ ਜਿਹਨਾਂ ਕੋਲ ਐਮਰਜੈਂਸੀ ਦੇ ਕੰਮ ਹੈ ਉਹ ਕੰਮ ਕਰ ਰਹੇ ਹੈ, ਪੂਰੀ ਤਰ੍ਹਾਂ ਫੁੱਲੀ ਇਕਵਿਪ ਨਹੀਂ ਹੈ ਆਫਿਸ। ਸੋ ਵੀ ਆਲ ਹੈਵ ਟੂ ਹੈਵ ਸਮ ਪੇਸ਼ੈਂਸ, ਤਾਂ ਉਸ ਤੋਂ ਇਲਾਵਾ ਤਾਂ ਸਾਡੇ ਕੋਲ ਕੋਈ ਚੋਇਸ ਵੀ ਨਹੀਂ ਹੈਗੀ
ਜੀ।
ਔਰ ਐਸ ਫਾਰ ਐਸ ਕਰੋਨਾ ਦੀ ਗੱਲ ਹੈ, ਜਗਦੀਸ਼ ਜੀ, ਤੁਸੀਂ ਇੰਨਾ ਅਪਡੇਟ ਦਿੰਦੇ ਹੋ ਸਾਰਾ ਟਾਈਮ, ਸਾਰੀ ਦੁਨੀਆ ਬੁਰੀ ਤਰ੍ਹਾਂ ਅਫੈਕਟਿਡ ਹੈ। ਅਸੀਂ ਤਾਂ ਸਿਰਫ ਲੋਕਾਂ ਦੀ ਹੈਲਥ ਐਂਡ ਸੇਫਟੀ ਲਈ ਪ੍ਰੇ ਕਰ ਸਕਦੇ ਹਾਂ, ਕਿਉਂਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਦੀ ਜ਼ਰੂਰਤ ਹੈ ਇਸ ਟਾਈਮ। ਸਾਨੂੰ ਆਪਣੇ ਸਟਾਫ ਦੀ ਵੀ ਫਿਕਰ ਲੱਗ ਗਈ ਹੈ, ਇਸ ਕਰਕੇ ਵੀ ਅਸੀਂ, ਮੈਂ ਤਾਂ ਆਫਿਸ ਤਦ ਵੀ ਇਸ ਕਰਕੇ ਨਹੀਂ ਖੋਲਿਆ ਕਿ ਸਾਡੇ ਜਿਹੜੇ ਆਫਿਸ ਦੇ ਕਈ ਲੋਕ ਹੈ ਜਿਹੜੇ ਬੱਸਿਸ ਦੇ ਵਿੱਚ ਟਰੈਵਲ ਕਰਦੇ ਸੀਗੇ, ਐਂਡ ਆਈ ਡੋਂਟ ਵਾਂਟ ਦੈਮ ਟੂ ਟਰੈਵਲ ਇਨ ਬੱਸਿਸ। ਤਾਂ ਇਸ ਕਰਕੇ ਵੀ ਅਸੀਂ ਜਿਹੜਾ ਹੈਗਾ, ਜਿੰਨਾ ਵੀ ਹੋ ਸਕਦਾ ਅਸੀਂ ਘਰੋਂ ਕੰਮ ਕਰ ਸਕਦੇ ਹਾਂ ਅਸੀਂ ਕਰ ਲੈਂਦੇ ਹਾਂ, ਤੇ ਅਦਰਵਾਈਜ਼ ਥੋੜੀ ਦੇਰ ਲਈ ਸਭ ਨੂੰ ਪੇਸ਼ੈਂਸ ਰੱਖਣੀ ਪੈਣੀ ਮੇਰੇ ਸਮੇਤ।
ਸਿਮਰ ਜੀ, ਜਿਸ ਤਰ੍ਹਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਕਹਿਤਾ ਹੈ ਕਿ ਜਿਹੜੇ ਸਾਡੇ ਮੁਲਕ ਦੇ ਵਿੱਚ ਬਾਹਰਲੇ ਲੋਕ ਤੋਂ ਆ ਕੇ ਰਹਿ ਰਹੇ ਨੇ ਲੋਕ, ਚਾਹੇ ਉਹ ਸਟੱਡੀ ਪਰਮਿਟ 'ਤੇ ਨੇ ਜਾਂ ਫਿਰ ਵਿਜ਼ਟਰ ਨੇ ਜਾਂ ਫਿਰ ਉਹ ਟੈਂਪਰੇਰੀ ਪਰਮਿਟ ਦੇ ਉੱਤੇ ਨੇ, ਰਿਸਪੈਕਟਫੁਲੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਮੁਲਕਾਂ ਨੂੰ ਵਾਪਸ ਪਰਤ ਜਾਣ, ਪਰ ਅਜਿਹਾ ਕੋਈ ਰੁਝਾਨ ਦੇਖਣ ਨੂੰ ਨਹੀਂ ਮਿਲਿਆ ਕਿ ਉਹਨਾਂ ਦੀ ਇਸ ਰਿਕੁਐਸਟ ਤੋਂ ਬਾਅਦ ਸਟੂਡੈਂਟਸ ਨੇ ਜਾਂ ਫਿਰ ਹੋਰ ਜਿਹੜੇ ਵਿਜ਼ਟਰ ਨੇ ਉਹ ਰਾਈਟ ਵੇ ਉੱਥੋਂ ਆਸਟ੍ਰੇਲੀਆ ਨੂੰ ਛੱਡ ਕੇ ਜਾ ਰਹੇ ਹੋਣ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਨੰਬਰਸ ਕੋਵਿਡ 19 ਦੇ ਪਲੱਸ ਡੈਥ ਰੇਟ ਬਹੁਤ ਬਹੁਤ ਲੋਅ ਆ ਕੰਪੈਰੇਟਿਵਲੀ ਟੂ ਕੈਨੇਡਾ। ਡੂ ਯੂ ਥਿੰਕ ਕੈਨੇਡਾ ਕੈਨ ਕਮ ਟੂ ਦੈਟ ਪੁਆਇੰਟ ਵੈਨ ਯੂ ਕੈਨ ਸੇ ਕਿ ਬਈ ਜਿਹੜੇ ਸਟੱਡੀ ਵੀਜ਼ੇ ਦੇ ਉੱਤੇ ਨੇ ਜਾਂ ਟੈਂਪਰੇਰੀ ਪਰਮਿਟਸ ਦੇ ਉੱਤੇ ਨੇ ਦੇ ਸ਼ੁੱਡ ਲੀਵ ਦ ਕੰਟਰੀ ਐਂਡ ਗੋ ਬੈਕ ਟੂ ਯੂਰ ਕੰਟਰੀ?
ਅਸੀਂ ਇਸ ਪੁਆਇੰਟ ਤੇ ਪਹੁੰਚਦੇ ਹਾਂ ਨਾ ਜਗਬੀਰ ਜੀ, ਉਸ ਦਿਨ ਮੈਨੂੰ ਫਿਰ ਇਹ ਲੱਗਣ ਲੱਗ ਜਾਂਦਾ ਕਿ ਮੈਂ ਬਹੁਤ ਵਧੀਆ ਕੰਟਰੀ ਚੂਜ਼ ਕੀਤਾ ਆਪਣੀ ਲਾਈਫ ਦੇ ਵਿੱਚ ਰਹਿਣ ਵਾਸਤੇ। ਜਿੰਨੀ ਹਿਊਮੈਨੀਟੇਰੀਅਨ ਕੰਪੈਸ਼ਨੇਟ ਜਿਹੜੀ ਸੋਚ ਕੈਨੇਡਾ ਦੀ ਹੈ ਨਾ, ਕਿਸੇ ਹੋਰ ਕੰਟਰੀ ਦੀ ਨਾ ਦੇਖੀ ਹੈ ਮੈਂ ਕਦੀ, ਨਾ ਕਦੀ ਹੋ ਸਕਦੀ ਹੈ। ਜਦ ਫਲਾਈਟ ਸੀ ਨਹੀਂ ਹੈ, ਕੰਟਰੀ ਨੇ ਲੋਕਡਾਊਨ ਕੀਤਾ ਹੋਇਆ, ਹਾਊ ਕੈਨ ਯੂ ਇਵਨ ਗਿਵ ਦੈਟ ਸਟੇਟਮੈਂਟ? ਕਿੱਥੇ ਜਾਣਗੇ ਉਹ, ਕਿਸ ਤਰ੍ਹਾਂ ਜਾਣਗੇ, ਤੁਸੀਂ ਮੈਨੂੰ ਇਹ ਦੱਸੋ। ਪਰ ਜਦਕਿ ਕੈਨੇਡਾ ਨੇ ਉਲਟੀਆਂ ਇੰਸਟਰਕਸ਼ਨ ਦਿੱਤੀਆਂ ਹੋਈਆਂ, ਉਹਨਾਂ ਨੇ ਹੁਣ ਵੀ ਲੇਟੈਸਟ ਆਈ ਆਰ ਸੀ ਸੀ ਦਾ ਤੁਸੀਂ ਅਗਰ ਟਵੀਟਸ ਵੀ ਦੇਖੋ, ਉਹਦੇ ਤੇ ਇਹ ਲਿਖਿਆ ਹੁੰਦਾ ਕਿ ਅਗਰ ਤੁਹਾਡਾ ਵੀਜ਼ਾ ਜਿਹੜਾ ਹੈਗਾ 16 ਮਾਰਚ ਤੋਂ ਪਹਿਲੇ ਦਾ ਇਸ਼ੂ ਹੋਇਆ ਹੋਇਆ, ਚਾਹੇ ਉਹ ਸਟੱਡੀ ਪਰਮਿਟ ਹੈ ਚਾਹੇ ਉਹ ਵਰਕ ਪਰਮਿਟ ਹੈ, you are not under travel restrictions. ਹੁਣ ਫਲਾਈਟ ਮਿਲਦੀਆਂ, ਉਹ ਤਾਂ ਇਹ ਕਹਿੰਦੇ ਤੁਸੀਂ ਅਗਰ ਬਾਹਰ ਹੋ ਤੁਸੀਂ ਤਦ ਵੀ ਵਾਪਿਸ ਆ ਸਕਦੇ ਹੋ, ਪਰ ਫਲਾਈਟ ਨਹੀਂ ਹੈ, ਇਸ ਕਰਕੇ ਰਿਸਟ੍ਰਿਕਸ਼ਨ ਜ਼ਰੂਰ ਹੈਗੀ ਹੈ। ਪਰ ਅਦਰਵਾਈਜ਼ ਤੁਹਾਨੂੰ ਉਹਨਾਂ ਨੇ ਰਿਸਟ੍ਰਿਕਸ਼ਨ, ਔਰ ਤੁਹਾਡੇ ਕੋਲ ਅਗਰ ਪਰਮਾਨੈਂਟ ਵੀਜ਼ਾ ਹੈਗਾ, ਪਰਮਾਨੈਂਟ ਰੈਜੀਡੈਂਟ ਵੀਜ਼ਾ ਹੈਗਾ, ਤਾਂ ਤੁਸੀਂ ਤਦ ਵੀ ਆ ਸਕਦੇ ਹੋ, ਚਾਹੇ ਤੁਸੀਂ ਲੈਂਡਿੰਗ ਕੀਤੀ ਨਹੀਂ ਹੈ ਹਾਲੇ ਤੱਕ, ਯੂ ਕੈਨ ਸਟਿਲ ਟਰੈਵਲ। ਪਰ ਹੁਣ ਪ੍ਰੋਬਲਮਸ ਜਿਹੜੀਆਂ ਹੈਗੀਆਂ, ਸੀਰੀਅਸ ਪ੍ਰੋਬਲਮਸ ਜਿਹੜੀਆਂ ਹੈਗੀਆਂ, ਉਹ ਫਲਾਈਟ ਦੀਆਂ ਹੈਗੀਆਂ, ਕਿਉਂਕਿ ਕਈ ਲੋਕਾਂ ਦੇ ਜਿਹੜੇ PR ਜਿਹੜੇ ਜਿਹਨਾਂ ਨੂੰ ਮਿਲ ਚੁੱਕੇ ਹੈ, ਅਗਰ ਉਹਨਾਂ ਦੀਆਂ ਡੈਡਲਾਈਨ ਆ ਗਈਆਂ ਤਾਂ ਉਹ ਜਿਹੜੀਆਂ ਹੈਗੀਆਂ ਹੁਣ ਟਰੈਵਲ ਨਹੀਂ ਕਰ ਪਾ ਰਹੇ, ਤਾਂ ਉਹਨਾਂ ਨੂੰ ਡੈਫੀਨੇਟਲੀ ਮੁਸ਼ਕਿਲ। ਮੇਰਾ ਫੀਅਰ ਸਿਰਫ ਇੰਨਾ ਕਿ ਹੈ ਕਿ ਗਵਰਨਮੈਂਟ ਨੇ ਤਾਂ ਕਿਹਾ ਕਿ ਅਗਰ ਤੁਸੀਂ ਨਹੀਂ ਟਰੈਵਲ ਕਰ ਪਾ ਰਹੇ, ਤੁਸੀਂ ਸਾਨੂੰ ਵੈਬਫਾਰਮ ਦੇ ਥਰੂ ਇਨਫੋਰਮੇਸ਼ਨ ਭੇਜੋ, ਅਸੀਂ ਤੁਹਾਨੂੰ ਐਕਸਟੈਂਸ਼ਨ ਦੇ ਦਾਂਗੇ।
ਸੀਮਾ ਜੀ, ਮੈਨੂੰ ਕਨਫਿਊਜ਼ ਕਰ ਰਹੇ ਹੋ ਤੁਸੀਂ। ਪਹਿਲਾਂ ਸ਼ੁਰੂ 'ਚ ਇੰਸਟਰਕਸ਼ਨ ਇਹ ਨਹੀਂ ਆਈਆਂ ਸੀਗੀਆਂ ਕਿ ਜਿੰਨੇ ਸਟੱਡੀ ਵੀਜ਼ੇ ਦੇ ਉੱਤੇ ਨਵੇਂ ਆਉਣ ਵਾਲੇ ਸਟੂਡੈਂਟਸ ਨੇ ਜਾਂ ਫਿਰ ਜਿਨ੍ਹਾਂ ਨੂੰ ਉੱਥੇ ਵੀਜ਼ਾ ਮਿਲ ਚੁੱਕਿਆ ਹੈ ਇੱਥੇ ਆਉਣ ਦਾ, ਉਹਨਾਂ ਨੂੰ ਸਭ ਦਾ ਵੀਜ਼ਾ ਉਹਨਾਂ ਦਾ ਰੋਕ ਦਿੱਤਾ ਗਿਆ? ਕੀ ਇਹ ਰੋਕਿਆ ਨਹੀਂ ਹੋਇਆ ਗਿਆ ਕਿ ਇਜ਼ ਇਟ ਸਟਿਲ ਓਪਨ?
ਨੋ, ਵੀਜ਼ਾ ਰੋਕਿਆ ਨਹੀਂ ਹੈ ਉਹਨਾਂ ਨੇ, ਉਹਨਾਂ ਨੇ ਟਰੈਵਲ ਨੂੰ ਰੋਕਿਆ। ਉਹਨਾਂ ਨੇ ਇਹ ਕਿਹਾ ਵੀ ਤੁਸੀਂ ਅਗਰ ਨਹੀਂ ਗਏ ਤੁਸੀਂ ਨਾ ਜਾਓ, ਕਿਉਂਕਿ ਉਹ ਤੁਸੀਂ ਜਾ ਨਹੀਂ ਸਕਣਾ ਹਲੇ।
ਨਹੀਂ, ਜੇ ਇੰਡੀਆ ਤੋਂ ਲੈਟਸ ਸੇ ਹੁਣ ਜਿਹੜੀ ਆ ਫਲਾਈਟ, ਲੈਟਸ ਸੇ ਨਿਊਟਨ ਸਿੰਘ ਨੇ ਫਲਾਈਟ ਅਰੇਂਜ ਕਰ ਲਈ, ਕੁਝ ਸਟੂਡੈਂਟਸ ਨੂੰ ਸਟੱਡੀ ਪਰਮਿਟ ਮਿਲਿਆ ਹੋਇਆ, ਵੀਜ਼ਾ ਮਿਲਿਆ ਹੋਇਆ, ਸਟੱਡੀ ਵੀਜ਼ਾ ਮਿਲਿਆ ਹੋਇਆ, ਸਟੱਡੀ ਪਰਮਿਟ ਤੇ ਇੱਥੇ ਆ ਰਹੇ ਨੇ, ਉਹ ਵਿਲ ਦੇ ਅਲਾਉ ਟੂ ਐਂਟਰ ਕੈਨੇਡਾ?
ਦੇ ਵਿਲ ਬੀ ਅਲਾਉ ਟੂ ਐਂਟਰ ਕੈਨੇਡਾ, ਦੈਟਸ ਵਾਟ ਮਾਈ ਇੰਪ੍ਰੈਸ਼ਨ ਇਜ਼, ਕਿਉਂਕਿ ਉਹਨਾਂ ਦੀ IRCC ਦੀ ਟਵੀਟ ਮੈਂ ਹੁਣ ਵੀ ਜ਼ਰਾ ਚੈੱਕ ਕੀਤੀ ਹੈ ਕਿ ਉਹ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨ ਹੈ ਉਹਨਾਂ ਲੋਕਾਂ ਤੇ ਨਹੀਂ ਹੈ ਜਿਹਨਾਂ ਨੂੰ 16 ਮਾਰਚ ਤੋਂ ਪਹਿਲੇ ਜਿਹੜਾ ਇਹ ਵੀਜ਼ਾ ਇਸ਼ੂ ਹੋ ਚੁੱਕਾ ਹੈ।
ਸੋ 16 ਮਾਰਚ ਤੋਂ ਪਹਿਲਾਂ ਜਿਹਨਾਂ ਨੂੰ ਵੀਜ਼ਾ ਇਸ਼ੂ ਹੋ ਚੁੱਕਿਆ, ਚਾਹੇ ਉਹ ਸਟੱਡੀ ਪਰਮਿਟ ਹੈ, ਚਾਹੇ ਉਹ ਸਪਾਊਸ ਕੋਈ ਆ ਰਿਹਾ ਵਾ, ਚਾਹੇ ਕੋਈ ਉਹ ਆਪਣੇ ਸੁਪਰ ਵੀਜ਼ਾ ਦੇ ਉੱਤੇ ਆ ਰਿਹਾ ਵਾ,
ਸੁਪਰ ਵੀਜ਼ਾ ਨਹੀਂ
ਤੇ ਵਿਜ਼ਟਰ ਵੀ ਨਹੀਂ,
ਨਹੀਂ, ਕਿਉਂਕਿ ਤੁਸੀਂ ਇਹ ਗੱਲ ਦੇਖੋ ਕਿ ਜਿਹੜਾ ਸਟੱਡੀ ਪਰਮਿਟ ਹੁੰਦਾ ਉਹਦੇ ਵਿੱਚ ਵੀ, ਔਰ ਜਿਹੜਾ ਵਰਕ ਪਰਮਿਟ ਹੈਗਾ ਉਹਦੇ ਵਿੱਚ ਵੀ, ਉਹਨਾਂ ਨੂੰ ਜਿਹੜੀ ਹੈਗੀ ਆ ਇੰਸਟ੍ਰਕਸ਼ਨ ਜਿਹੜਾ ਹੈਗਾ, ਕਿਉਂਕਿ ਉਹਨਾਂ ਨੇ ਜਿਹੜਾ ਸਕੂਲ ਸ਼ੁਰੂ ਕਰਨਾ, ਪਰ ਸਕੂਲ ਇੱਥੇ ਹਲੇ ਸ਼ੁਰੂ ਨਹੀਂ ਹੋਇਆ ਹੋਇਆ, ਦੈਟਸ ਵਾਈ ਦੇ ਆਰ ਸੇਇੰਗ ਕਿ ਡੋਨਟ ਟਰੈਵਲ। ਦੈਟਸ ਵਾਈ
ਕਿ ਇਨਸਟਰਕਸ਼ਨਸ ਜਿਹੜੀਆਂ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਗਈਆਂ ਨੇ ਉਹ ਇਹ ਨੇ ਕਿ ਜਦੋਂ ਇੱਕ ਜੇ ਸਟੂਡੈਂਟ ਇੱਥੇ ਆਉਂਦਾ ਉਹਦੇ ਲਈ ਪਹਿਲਾਂ ਤਾਂ ਮੈਂਡੇਟਰੀ ਹੈ ਕਿ 14 ਦਿਨ ਦਾ ਕੁਆਰੰਟਾਈਨ, ਤੇ ਉਹਦਾ ਇੱਥੇ ਕੋਈ ਨਾ ਕੋਈ ਹੋਣਾ ਜ਼ਰੂਰੀ ਹੈ, ਉਹਦੇ ਕੋਲ ਅਕੋਮੋਡੇਸ਼ਨ ਦਾ ਹੋਣਾ ਜ਼ਰੂਰੀ ਹੈ, ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਕਾਲਜ ਦੀਆਂ ਕਲਾਸਿਸ ਨੇ ਉਹ ਆਨਲਾਈਨ ਨੇ ਇਸ ਸਮੇਂ, ਉਹ ਸਾਰੀਆਂ ਇੰਸਟਰਕਸ਼ਨਸ ਆਨਲਾਈਨ ਮਿਲਣਗੀਆਂ। ਜੇ ਆਨਲਾਈਨ ਹੀ ਪੜ੍ਹਨਾ ਤੇ ਫਿਰ ਉਹਨਾਂ ਨੂੰ ਇੱਥੇ ਕੀ ਕਰਨ ਨੂੰ ਬੁਲਾਉਣਾ, ਉੱਥੇ ਬੈਠ ਕੇ ਨਹੀਂ ਪੜ੍ਹ ਸਕਦੇ ਗੇ ਆਨਲਾਈਨ ਉਹ ਫੋਰ ਦਾ ਟਾਈਮ ਬੀਇੰਗ?
This is your personal decision, right? Online is tricky na, tonu enrollment karni hai, sab kuch karna hai, wo sab kuch online hai as such. ਪਰ ਇਹ ਗੱਲ ਤਾਂ ਕੁਸ਼ਚਨ ਇਹ ਜਗਦੀਸ਼ ਤੁਹਾਨੂੰ ਜਨਰਲਾਈਜ਼ ਇਸ ਕਰਕੇ ਕਰਨਾ ਪੈ ਜਾਂਦਾ ਕਿਉਂਕਿ ਕਈ ਸਟੂਡੈਂਟਸ ਜਿਹੜੇ ਜਿਹਨਾਂ ਕੋਲ ਸਟੱਡੀ ਪਰਮਿਟ ਆਲਰੇਡੀ ਹੈਗਾ ਉਹ ਟਰੈਵਲ ਕਰ ਰਹੇ ਸੀਗੇ ਪਹਿਲੇ, ਉਹ ਆਏ ਨੀ ਵਾਪਿਸ ਉਸ ਟਾਈਮ ਹੈਨਾ, ਤਾਂ ਉਹਨਾਂ ਨੂੰ ਇੰਸਟਰਕਸ਼ਨਸ ਤਾਂ ਦੇਣੀਆਂ ਸੀ ਨਾ ਕਿ ਤੁਸੀਂ ਆਓ ਵਾਪਿਸ ਆਓ, ਅੱਜ ਆਣਾ ਚਾਹੁੰਦੇ ਹੋ ਤਾਂ। ਹੁਣ ਉਹਦੇ ਵਿੱਚ ਜਦੋਂ ਜਨਰਲਾਈਜ਼ ਕਰਦੇ ਆ, ਗਵਰਨਮੈਂਟ ਨੇ ਜਿਨ੍ਹਾਂ ਨੂੰ ਟਰੈਵਲ ਦੀ ਜਿਨ੍ਹਾਂ ਨੂੰ ਵੀਜ਼ਾ ਇਸ਼ੂ ਕੀਤੇ ਆ, ਉਹਨਾਂ ਨੂੰ ਗਾਈਡੈਂਸ ਵਾਸਤੇ ਜ਼ਰੂਰ ਲੈਟਰਸ ਭੇਜੀਆਂ ਕਿ ਤੁਸੀਂ ਟਰੈਵਲ ਨਾ ਕਰੋ, ਕਿਉਂਕਿ ਇਸ ਟਾਈਮ ਜਿਹੜਾ ਹੈਗਾ ਤੁਹਾਨੂੰ ਜਾ ਕੇ ਕੁਆਰੰਟਾਈਨ ਕਰਨਾ ਪੈਣਾ 14 ਦਿਨ, ਜਾਂ ਆਪਣਾ ਅਰੇਂਜਮੈਂਟ ਕਰਨਾ ਪੈਣਾ। ਸੋ ਦੋਜ਼ ਆਰ ਜਸਟ ਗਾਈਡੈਂਸ,
ਨੋਟ ਦਾ ਰੈਸਟ੍ਰਿਕਸ਼ਨਸ।
ਟਰੈਵਲ ਰੈਸਟ੍ਰਿਕਸ਼ਨ ਨਹੀਂ ਹੈ, ਦਿਸ ਇਜ਼ ਵਾਟ ਆਈ ਵਾਂਟ ਟੂ ਸੇ।
ਰੁਕਣਾ ਨੀ ਗਾ,
ਪਰ ਰੁਕਣਾ ਪੈਣਾ ਜਦੋਂ ਏਅਰਪੋਰਟ ਹੀ ਲੋਕਡਾਊਨ ਕੀ
ਕਰਨਗੇ। 14 ਤਰੀਕ ਤੋਂ ਬਾਅਦ ਏਅਰਪੋਰਟ ਖੁੱਲ ਗਏ, ਫਲਾਈਟਾਂ ਖੁੱਲ ਗਈਆਂ। ਆਈ ਥਿੰਕ ਇੰਡੀਆ ਗਵਰਨਮੈਂਟ ਇਜ਼ ਡਿਸਾਈਡਿੰਗ, ਮੇ ਬੀ ਡਿਸਾਈਡ ਕਰ ਲਿਆ ਹੁਣ, ਅੱਜ ਰਾਤ ਕਹਿ ਰਹੇ ਸੀਗੇ ਕਿ ਹੋ ਗਏ, ਅੱਜ ਡਿਸਾਈਡ ਕਰਨਾ ਉਹਨਾਂ ਨੇ ਕਿ ਲੋਕਡਾਊਨ ਵਧਾਉਣਾ ਜਾਂ ਬੰਦ ਅੱਗੇ ਹੋਰ ਇੱਥੇ ਬੰਦ ਕਰਨਾ ਜਾਂ ਕੁਛ ਜਿਹੜੀਆਂ ਛੋਟਾਂ ਦੇਣੀਆਂ ਨੇ। ਲੈਟਸ ਸੇ ਕਿ 14 ਤਰੀਕ ਤੋਂ ਬਾਅਦ ਏਅਰਪੋਰਟ ਖੁੱਲ ਗਿਆ, ਫਲਾਈਟਾਂ ਆਉਣ ਲੱਗ ਗਈਆਂ, ਵਿਲ ਦੇ ਅਲਾਓ ਦ ਸਟੱਡੀ ਪਰਮਿਟਸ ਅਤੇ ਸਟੂਡੈਂਟਸ ਚਾਈਨਾ ਤੋਂ, ਇੰਡੀਆ ਤੋਂ? ਹੁਣ ਚਾਈਨਾ ਤੋਂ ਤਾਂ ਖੁੱਲੀ ਗਈਆਂ ਨੇ, ਚਾਈਨਾ ਦੇ ਵਿੱਚ ਤਾਂ ਵੁਹਾਨ ਜਿਹੜਾ ਸ਼ਹਿਰ ਆ ਉਹ ਵੀ, ਹੁਬਾਈ ਪ੍ਰੋਵਿੰਸ, ਉਹ ਵੀ ਪੂਰੀ ਤਰ੍ਹਾਂ ਖੋਲ ਦਿੱਤੀ ਗਈ। ਅੱਜ ਵੁਹਾਨ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਪੂਰੀ ਰੌਣਕ ਹੈ।
ਹਾਂਜੀ, ਇਟਸ ਓਪਨ ਅਗੇਨ। ਸੋ ਆਈ ਨੋ, ਆਈ ਕੈਨ ਸੀ ਦੈਟ। ਦੇਖੋ, ਦੁਨੀਆ ਸਾਰੀ ਰੁੱਲ ਗਈ ਔਰ ਉਹ ਖੁੱਲ ਗਈ, ਮਤਲਬ ਇੰਨੀ ਹੈਰਾਨੀ ਵਾਲੀ ਗੱਲ ਹੋ ਗਈ ਹੈ ਨਾ।
ਇੰਡੀਆ ਤੋਂ ਆਉਂਦੇ, ਉਹਨੇ ਚਾਈਨਾ ਤੋਂ ਆਉਂਦੇ ਨੇ, ਉਹਨੇ ਇਰਾਨ ਤੋਂ ਆਉਂਦੇ ਨੇ, ਉਹਨੇ ਇਟਲੀ ਤੋਂ ਆਉਂਦੇ ਨੇ, ਹੋਰਾਂ ਮੁਲਕਾਂ ਤੋਂ ਆਉਂਦੇ ਨੇ। So you saying that there is no restriction on them jinna nu visa mile hoye ne
16 march to pehle, don't forget that
16 march to pehla।
haan ji, par hun edi vich jehdi clarifications hai, har country nu
another blood pressure di goli। seema ji,
I know,
apna number de de oh jis pehn bhra nu chahida hai, eh immigration de vich koi bhi help chahidi hai, kisi tarah di consultation chahidi hai, kare baithe tuhanu eh serve karde ne। seema ji, main hor tuhan to khabran nahi sunni hagiyan, nahi mainu baithe baithe nu itthe kuch ho jana hai।
haan ji, bilkul, bahut concern hunde hai saryan de, I'm sure tuhade vi hage, par ik wari faith je 14 ਤੋਂ ਪਹਿਲੇ ਕੋਈ ਇਹਦਾ ਜਗਦੀਸ਼ ਜੀ, ਰੋਜ਼ ਤਾਂ ਬਦਲਦਾ ਸਭ ਕੁਛ, ਐਵਰੀ ਡੇ ਥਿੰਗਸ ਆਰ ਚੇਂਜਿੰਗ, ਸੋ ਵੀ ਵਿਲ ਸੀ ਕਿ ਕੀ ਹੁੰਦਾ। ਆਈ ਡੋਂਟ ਥਿੰਕ ਕਿ ਕਿਸੇ ਨੂੰ ਅਲਾਓ ਕਰਨਗੇ ਇੰਨੀ ਜਲਦੀ, ਪਰ ਨਾ ਹੀ, ਕਿਉਂਕਿ ਕਾਲਜ ਨਹੀਂ ਖੁੱਲ੍ਹਣੇ ਇੱਥੇ, ਅਤੇ ਫਿਰ ਉਹਨਾਂ ਨੇ ਕਹਿਣਾ ਕਿ ਤੁਸੀਂ ਹਾਲੇ ਰੁਕੋ, ਉਹਨਾਂ ਨੇ ਇੰਸਟਰਕਸ਼ਨ ਜ਼ਰੂਰ ਦੇ ਦੇਣੀ ਹੈ ਕਿ ਤੁਸੀਂ ਰੁਕ ਜਾਓ ਹਾਲੇ
ਜੀ।
ਅਤੇ
ਹਾਂਜੀ, ਸਿਮਰਨ ਨੰਬਰ ਦਿਓ ਆਪਣਾ ਪਲੀਜ਼।
ਹਾਂਜੀ, 905-452-0 ਮੇਰਾ ਨੰਬਰ ਹੈ। ਕਿਸੇ ਨੇ ਵੀ ਅਗਰ ਜਗਦੀਸ਼ ਜੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਆਫਿਸ ਓਪਰੇਸ਼ਨਲ ਤਾਂ ਹੈ ਨਹੀਂ ਹੈ ਔਰ ਇੰਨੀਆਂ ਕਾਲਸ ਮੈਂ ਲੈ ਵੀ ਨਹੀਂ ਪਾਉਂਦੀ, ਤਾਂ ਇਸ ਕਰਕੇ ਮੈਨੂੰ ਈਮੇਲ ਕਰ ਸਕਦੇ ਹਾਂ, ਮੈਂ ਉਹ ਅੱਜ ਜ਼ਰੂਰ ਦੇਣੀ ਚਾਹੂੰਗੀ। macroglobal@rogers.com ਤੇ ਤੁਸੀਂ ਮੈਨੂੰ ਕੋਈ ਵੀ ਈਮੇਲ ਕਰਕੇ, ਅਗਰ ਕੋਈ ਥੋੜੀ ਜਿਹੀ ਮਤਲਬ ਮਿਸਟੇਕ ਹੋਈ ਵੀ ਇਨਫੋਰਮੇਸ਼ਨ ਦੇ ਵਿੱਚ, ਮੈਂ ਜ਼ਰੂਰ ਕਲੈਰੀਫਾਈ ਕਰਕੇ ਤੁਹਾਨੂੰ ਫਰਦਰ ਕਲੈਰੀਫਾਈ ਕਰ ਸਕਦੀ ਹਾਂ। ਤੁਸੀਂ ਮੈਨੂੰ ਈਮੇਲ ਕਰੋ, ਆਈ ਵਿਲ ਡੈਫੀਨੇਟਲੀ ਡਬਲ ਚੈੱਕ ਔਨ ਆਲ ਦਾ ਇਨਫੋਰਮੇਸ਼ਨ। macroglobal@rogers.com ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ।
macroglobal macro 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 global@rogers.com ਦੇ ਉੱਤੇ ਤੁਸੀਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ। ਨੰਬਰ ਇਹਨਾਂ ਦਾ 905-452-0000। ਥੈਂਕ ਯੂ ਸੋ ਮਚ ਸੀਮਾ ਜੀ।
ਥੈਂਕ ਯੂ ਜੀ, ਆਲ ਦਾ ਬੈਸਟ, ਸਟੇ ਸੇਫ, ਸਟੇ ਹੈਲਦੀ। ਥੈਂਕ ਯੂ।
ਥੈਂਕ ਯੂ ਜੀ, ਧੰਨਵਾਦ। ਜੁੜੇ ਪ੍ਰੋਗਰਾਮ ਖਬਰ ਸਾਧ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸੰਦੀਪ ਜੀ ਕੁਝ ਜਿਹੜੀਆਂ ਬਾਕੀ ਐਡ ਤੁਹਾਡੇ ਨਾਲ ਸਾਂਝੀਆਂ ਕਰਨਗੇ। ਇਸ ਤੋਂ ਬਾਅਦ ਮੇਰੇ ਨਾਲ ਬਲਰਾਜ ਦਿਓਲ ਜੀ ਜੁੜਨਗੇ। ਬਲਰਾਜ ਦਿਓਲ ਜੀ ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਐਸਚਨ ਰੇਜ਼ ਕਰ ਰਹੇ ਨੇ ਕਿ ਜਿਹੜੀਆਂ ਸਾਡੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ ਲੋਕਡਾਊਨ ਕਾਰਨ ਐਕਸੀਡੈਂਟ ਇੰਨੇ ਘੱਟ ਗਏ ਨੇ, ਦੇ ਆਰ ਸੇਵਿੰਗ ਮਿਲੀਅਨਸ ਆਫ ਡਾਲਰਸ, ਅਤੇ ਉਹ ਹੁਣ ਕੀ ਗਵਰਨਮੈਂਟ ਸ਼ੁੱਡ ਡਿਕਟੇਟ ਦੈਮ ਜਾਂ ਫਿਰ ਡਾਇਰੈਕਟ ਦੈਮ, ਨੋਟ ਡਿਕਟੇਟ ਦੈਮ, ਇਟਸ ਨੋਟ ਅ ਡਿਕਟੇਟਰਸ਼ਿਪ ਹੇਅਰ, ਸੋ ਡਾਇਰੈਕਟ ਦੈਮ ਔਰ ਐਡਵਾਈਸ ਦੈਮ ਟੂ ਪਾਸ ਔਨ ਦੈਟ ਸੇਵਿੰਗ ਟੂ ਦਾ ਕੰਜ਼ਿਊਮਰਸ, ਜਿਹੜੇ ਸਾਡੇ ਟਰੱਕਰਸ ਨੇ ਜਾਂ ਫਿਰ ਜਿਹੜੇ ਸਾਡੇ ਆਟੋ ਡਰਾਈਵਰਸ ਨੇ, ਉਹਨਾਂ ਦੀਆਂ ਜਿਹੜੀਆਂ ਇੰਸ਼ੋਰੈਂਸ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਆ ਜਿਹੜੀ ਜ਼ਰੂਰ ਮਿਲਣੀ ਚਾਹੀਦੀ ਹੈ। ਗੱਡੀਆਂ ਘਰੇ ਖੜੀਆਂ ਨੇ, ਚੱਲਦੀਆਂ ਨਹੀਂ ਗੀਆਂ, ਅਤੇ ਇੰਸ਼ੋਰੈਂਸ ਕੰਪਨੀਜ਼ ਆਰ ਸਟਿਲ ਚਾਰਜਿੰਗ ਦ ਸੇਮ ਅਮਾਊਂਟ ਆਫ ਮਨੀ। ਹੀ ਸਟੱਡੀਡ ਦੈਟ ਹੋਲ ਇਸ਼ੂ ਇਨ ਡੈਪਥ, ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਕਮਰਸ਼ੀਅਲ ਤੋਂ ਬਾਅਦ। ਪਰ ਆਹ ਗੱਲ ਸੁਣ ਕੇ ਮੈਂ ਥੋੜ੍ਹਾ ਜਿਹਾ ਹੈਰਾਨ ਹੋਇਆ ਕਿ 16 ਮਾਰਚ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੂੰ ਵੀਜ਼ੇ ਮਿਲੇ ਨੇ ਕਿਸੇ ਵੀ ਕੰਟਰੀ ਤੋਂ, ਉਹ ਕੈਨੇਡਾ ਆ ਸਕਦੇ ਨੇ ਅਤੇ ਇੱਥੇ ਆ ਕੇ ਉਹਨਾਂ ਨੇ ਔਨਲਾਈਨ ਪੜ੍ਹਾਈ ਹੈ ਜਿਹੜੀ ਉਹ ਕਰਨੀ ਹੈ। ਸਰਨਦੀਪ ਜੀ
ਜੀ, ਡਾਕਟਰ ਸਮਰੀਤ ਕੌਰ ਰੰਧਾਵਾ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਸੇਵਾਵਾਂ ਦੇ ਲਈ ਤੁਸੀਂ 905-794-5111 'ਤੇ ਗੱਲਬਾਤ ਕਰ ਸਕਦੇ ਹੋ। 905-794-5111 'ਤੇ ਗੱਲਬਾਤ ਤੁਸੀਂ ਜਿਹੜੀ ਉਹ ਕਰ ਸਕਦੇ ਹੋ। UK ਟਰੱਕ ਟ੍ਰੇਨਿੰਗ ਸੈਂਟਰ ਕੁਲਦੀਪ ਸਿੰਘ ਗਰੇਵਾਲ 647-8495-90 ਕੁਲਦੀਪ ਸਿੰਘ ਗਰੇਵਾਲ ਜੀ ਦਾ ਨੰਬਰ ਆ। ਅਤੇ ਕੈਂਬਰੇਜ ਲੋਕੇਸ਼ਨ 'ਤੇ ਤੁਸੀਂ ਜੀਤਪਾਲ ਸਿੰਘ ਦਿਓਲ 647-204-1936 ਦੇ ਜੀਤਪਾਲ ਸਿੰਘ ਦਿਓਲ ਨਾਲ ਗੱਲਬਾਤ ਕਰ ਸਕਦੇ ਹੋ। HK ਟਾਇਰ ਸੈਂਟਰ, ਤੁਸੀਂ ਟਰੱਕਾਂ ਦੇ ਜੇ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਪਾਉਣੇ ਨੇ, ਟਰੇਲਾਂ ਦੇ ਟਾਇਰ ਪਾਉਣੇ ਨੇ, ਤਾਂ HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦੇ ਨਾਲ 647-295-4600 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਵਾਰੀ ਫੋਨ 'ਤੇ ਜ਼ਰੂਰ ਗੱਲਬਾਤ ਕਰ ਲੈਣਾ 647-295-4600। ਅਤੇ ਲੰਡਨ ਲੋਕੇਸ਼ਨ 647-401-8230, 647-401-8230। ਲਖਵੀਰ ਸਾਹੀ ਜੀ 647-501-4385, ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਵੀਰ ਸਾਹੀ, ਟਰੱਕ ਟ੍ਰੇਲਰ ਦੇ ਲੋਨ ਦੇ ਲਈ 647-501-4385। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-625-0055। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ 1715 ਸਿਸਮਟ ਰੋਡ ਮਿਸੀਸਾਗਾ 905-625-0055। ਅਤੇ ਗਰੋਸਰੀ ਕਰਨੀ ਆ ਤੁਸੀਂ ਏਸ਼ੀਅਨ ਫੂਡ ਸੈਂਟਰ ਕਰਕਰ ਦੇ ਵਿੱਚ ਮਸ਼ਹੂਰ ਹੋ ਚੁੱਕਿਆ। ਏਸ਼ੀਅਨ ਫੂਡ ਸੈਂਟਰ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਿਹੜੀ ਲੋਕੇਸ਼ਨ ਵੀ ਤੁਹਾਡੇ ਨੇੜੇ ਆ ਤੁਸੀਂ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰਨਾ ਜੀ। ਗਰੋਸਰੀ ਕਰਨੀ ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ, ਦਾਲ ਆਟਾ ਚੌਲ, ਏਸ਼ੀਅਨ ਫੂਡ ਸੈਂਟਰ ਦੀ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ, ਏਸ਼ੀਅਨ ਫੂਡ ਸੈਂਟਰ ਦੀ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਵਿਜ਼ਿਟ ਕਰਕੇ ਏਸ਼ੀਅਨ ਫੂਡ ਸੈਂਟਰ ਗਰੋਸਰੀ ਦੇ ਲਈ। ਅਤੇ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਦੇ ਲਈ 1715 ਸਿਸਮਟ ਰੋਡ ਮਿਸੀਸਾਗਾ 905-625-0055।
ਦੱਸਦੀਏ ਕਿ ਇਸ ਸਮੇਂ ਜੋ ਕਰੋਨਾ ਵਾਇਰਸ ਦਾ ਖਰੋਪ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਨਿਊਯਾਰਕ ਦੇ ਵਿੱਚ ਜਿੰਨੀਆਂ ਹੁਣ ਤੱਕ ਡੈਥਸ ਹੋ ਚੁੱਕੀਆਂ ਨੇ ਉਹ 9/11 ਦੇ ਵਿੱਚ ਜੋ ਦੇ ਅਟੈਕ ਕਾਰਨ ਮੌਤਾਂ ਹੋਈਆਂ ਸਨ, ਉਸ ਤੋਂ ਨੰਬਰ ਆ ਜਿਹੜਾ ਵੱਧ ਚੁੱਕਿਆ। ਸੋ ਨਿਊਯਾਰਕ ਦੇ ਵਿੱਚ 9/11 ਦੇ ਕਾਰਨ ਟੋਟਲ 2753 ਜਿਹੜੀਆਂ ਮੌਤਾਂ ਹੋਈਆਂ ਸਨ, ਪਰ ਹੁਣ ਇਹ ਨੰਬਰ ਉੱਥੇ ਕਰੋਨਾ ਕਰਕੇ 4000 ਤੱਕ ਜਾ ਚੁੱਕਿਆ। ਅਤੇ ਪੂਰੇ ਦੇਸ਼ ਦੇ ਵਿੱਚ ਉਦੋਂ 2977 ਮੌਤਾਂ ਜਿਹੜੀਆਂ ਹੋਈਆਂ ਸਨ, ਪਰ ਇਸ ਸਮੇਂ ਅਮਰੀਕਾ ਦੇ ਵਿੱਚ ਇਸ ਕਰੋਨਾ ਵਾਇਰਸ ਕਾਰਨ ਜਿਹੜੀਆਂ ਮੌਤਾਂ ਨੇ ਉਹ 12,857 ਹੋ ਚੁੱਕੀਆਂ ਨੇ। ਕੱਲ੍ਹ ਪਰਸੋਂ ਤੱਕ ਇਹ ਜਿਹੜਾ ਸਭ ਤੋਂ ਵੱਧ ਮੌਤਾਂ ਇਟਲੀ ਦੇ ਵਿੱਚ ਹੋਈਆਂ ਨੇ 17,127, ਅਮਰੀਕਾ 'ਚ 12,857 ਅਤੇ ਸਪੇਨ ਦੇ ਵਿੱਚ 14,455। ਸੋ ਮੈਨੂੰ ਜਿਸ ਤਰ੍ਹਾਂ ਰੇਟ ਐਵਰੀ ਡੇ ਆ ਰਿਹਾ ਕਿ 800-900 ਮੌਤਾਂ ਹਰ ਰੋਜ਼, 800 ਦੇ ਕਰੀਬ ਮੌਤਾਂ ਅਮਰੀਕਾ ਦੇ ਵਿੱਚ ਇਹ ਕਰੋਨਾ ਵਾਇਰਸ ਕਰਕੇ ਹੋ ਰਹੀਆਂ ਨੇ, ਅਤੇ ਇਹ ਨੰਬਰ ਲਗਾਤਾਰ ਜੰਪ ਕਰਦਾ ਜਾ ਰਿਹਾ ਹੈ। ਨੰਬਰਸ ਨੂੰ ਤੁਸੀਂ ਦੇਖ ਲਓ ਕਿ 4,549 ਅੱਜ ਕੇਸ ਆ ਜਿਹੜੇ ਉਹ ਪਾਏ ਗਏ ਨੇ ਅਮਰੀਕਾ ਦੇ ਵਿੱਚ। ਇਹ ਜੇ 14 ਲੱਖ ਟੋਟਲ ਨੇ, ਜਿੱਦਾਂ ਜਿਸ ਸਪੀਡ ਦੇ ਨਾਲ ਅਮਰੀਕਾ ਦੇ ਵਿੱਚ ਇਹ ਵਾਇਰਸ ਵੱਧ ਰਿਹਾ, ਤਾਂ ਕੱਲ੍ਹ ਜਾਂ ਪਰਸੋਂ ਤੱਕ ਬਾਏ ਦ ਫਰਾਈਡੇ 1/4 ਤੋਂ ਜ਼ਿਆਦਾ ਨੰਬਰ ਆ, 1/3 ਤੋਂ ਹੀ ਜ਼ਿਆਦਾ ਨੰਬਰ ਆ ਜਿਹੜਾ ਉਹ ਇਕੱਲੇ ਅਮਰੀਕਾ ਦੇ ਵਿੱਚ ਹੋ ਜਾਵੇਗਾ ਪੂਰੀ ਦੁਨੀਆ ਦੇ ਕੰਪੈਰੇਟਿਵਲੀ। ਸੋ ਇੰਨੀ ਫਾਸਟ ਕਿਸੇ ਵੀ ਮੁਲਕ ਦੇ ਵਿੱਚ ਇਹ ਨਹੀਂ ਵਧਿਆ ਗਾ ਜਿੰਨਾ ਇਸ ਸਮੇਂ ਇਹ ਅਮਰੀਕਾ ਦੇ ਵਿੱਚ ਵੱਧ ਰਿਹਾ ਵਾ। ਸੋ ਨਿਊਯਾਰਕ ਦੇ ਵਿੱਚ 9/11 ਨੇ ਇੱਕ ਵਾਰ ਸਾਰੀ ਇਕੋਨਮੀ ਔਰ ਬਹੁਤ ਕੁਝ ਬਦਲਾਅ ਲਿਆਂਦਾ ਸੀਗਾ, ਅਤੇ ਇਹ ਕਰੋਨਾ ਵਾਇਰਸ ਨੇ ਉਸ ਤੋਂ ਵੀ ਅੱਗੇ ਨੇ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਸੋ ਇਸ ਸਮੇਂ ਵੱਡਾ ਜਾਨੀ ਨੁਕਸਾਨ ਹੋ ਰਿਹਾ ਕਰੋਨਾ ਵਾਇਰਸ ਦੇ ਕਾਰਨ। ਅੰਟਾਰੀਓ ਦੀ ਗੱਲ ਕਰੀਏ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੇਸ ਸ਼ੁਰੂ ਹੋਏ ਸੀਗੇ ਉਹ ਸੀਨੀਅਰ ਹੋਮਸ ਦੇ ਵਿੱਚ ਹੋਏ ਸੀਗੇ, ਇੱਕ ਤੋਂ ਅੱਗੇ ਦੂਜਾ, ਦੂਜੇ ਤੋਂ ਅੱਗੇ ਤੀਜਾ। ਸੀਨੀਅਰ ਹੋਮਸ ਦੇ ਵਿੱਚ ਜਿਹੜਾ COVID-19 ਫੈਲਣ ਦਾ ਇੱਕ ਵੱਡਾ ਕਾਰਨ ਹੈ ਕਿ ਬਹੁਤ ਸਾਰੇ ਸੀਨੀਅਰ ਹੋਮਸ ਦੇ ਵਿੱਚ ਜਿਹੜੇ ਕੇਅਰ ਟੇਕਰ ਸੀਗੇ, ਜਿਹੜੇ ਕੰਮ ਕਰਨ ਵਾਲੇ ਸੀਗੇ, ਇੰਪਲਾਈ ਨਰਸ ਵਗੈਰਾ, ਉਹ ਇੱਕ ਤੋਂ ਵੱਧ ਸੀਨੀਅਰ ਹੋਮਸ ਦੇ ਵਿੱਚ ਕੰਮ ਕਰਦੇ ਸਨ। ਸੋ ਪਹਿਲਾਂ ਉਹਨਾਂ ਨੇ ਇੱਕ ਸੀਨੀਅਰ ਹੋਮ ਕੰਮ ਕਰਨਾ, ਫਿਰ ਦੂਜੇ। ਸੋ ਇਹ ਉਹਦੇ ਤਰ੍ਹਾਂ ਹੀ ਸੇਮ ਤਰਜ਼ ਦੇ ਉੱਤੇ ਇੱਥੇ ਅੰਟਾਰੀਓ ਦੇ ਵਿੱਚ ਆ। ਅੰਟਾਰੀਓ ਦੇ 51 ਸੀਨੀਅਰ ਹੋਮਸ ਦੇ ਵਿੱਚ ਇਹ ਕਰੋਨਾ ਵਾਇਰਸ ਫੈਲਿਆ ਕਿ ਜਿਹੜੇ जे किसी एक सीनियर होम च गया उत्थे जिहड़ी नर्स या काम कर रही सी ओह दूजे होम सीनियर होम च जाके काम करन लगी उत्थे सीनियर्स नूं फैलिया ओह तीजे दे विच दा नैटवर्क इदां कि 51 सीनियर होम्स दे विच क्यूबैक अंटारियो ब्रिटिश कोलंबिया ਇਹ ਤਿੰਨਾਂ ਸੂਬਿਆਂ ਦੇ ਵਿੱਚ ਸੀਨੀਅਰ ਹੋਮਸ ਦੇ ਵਿੱਚ ਜਿਹੜੇ ਇੰਪਲਾਈਜ਼ ਇੱਕ ਸੀਨੀਅਰ ਹੋਮ ਤੋਂ ਦੂਜੇ ਸੀਨੀਅਰ ਹੋਮ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਨਾਲ ਇਹ ਲਗਾਤਾਰ ਫੈਲਿਆ ਜਿਹੜੇ ਕਿ ਵੱਡੇ ਸੀਨੀਅਰ ਦੀਆਂ ਮੌਤਾਂ ਦਾ ਕਾਰਨ ਬਣੇ ਨੇ ਸੋ ਹਾਲੇ ਵੀ ਜਿਹੜੀ ਗਵਰਨਮੈਂਟ ਨੇ ਇਹ ਅੰਟਾਰੀਓ ਦੇ ਵਿੱਚ ਰਿਸਟ੍ਰਿਕਸ਼ਨ ਨਹੀਂ ਲਾਏਗੀ ਕਿ ਕੋਈ ਵੀ ਜਿਹੜਾ ਸੀਨੀਅਰ ਹੋਮ 'ਚ ਕੰਮ ਕਰਦਾ ਉਹ ਇੱਕੋ ਸੀਨੀਅਰ ਹੋਮ 'ਚ ਹੀ ਕਰੇ ਉਹ ਉੱਥੇ ਹੀ ਕਰੇ ਕੰਮ ਉੱਥੇ ਹੀ ਜਿਹੜਾ ਰਹੇ ਅਤੇ ਨਾ ਕਿ ਦੂਸਰੇ ਸੀਨੀਅਰ ਹੋਮ ਦੇ ਵਿੱਚ ਜਾਵੇ ਸੋ ਸੀਨੀਅਰ ਹੋਮ ਦੇ ਵਿੱਚ ਜਿਹੜੇ ਵੱਖ ਵੱਖ ਇੰਪਲਾਈ ਨੇ ਉਹਨਾਂ ਦੇ ਕਾਰਨ ਇਹ ਕਰੋਨਾ ਵਾਇਰਸ ਆ ਜਿਹੜਾ ਸੀਨੀਅਰ ਹੋਮਸ ਦੇ ਵਿੱਚ ਗਿਆ ਅਤੇ 51 ਸੀਨੀਅਰ ਹੋਮ ਨੇ ਜਿਹੜੇ ਪ੍ਰਭਾਵਿਤ ਕੀਤੇ ਕਿਊਬੈਕ ਅੰਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸੀਨੀਅਰ ਹੋਮਸ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਸੇਮ ਥਿੰਗ ਇਜ਼ ਹੈਪਨਿੰਗ ਇਨ ਅਲਬਰਟਾ ਸੋ ਇਸ ਚੀਜ਼ ਤੋਂ ਬ੍ਰਿਟਿਸ਼ ਕੋਲੰਬੀਆ ਤੋਂ ਸਬਕ ਸਿੱਖ ਲੈਣਾ ਚਾਹੀਦਾ ਸੀ ਰਾਈਟ ਵੇ ਇੰਪਲਾਈਜ਼ ਨੇ ਜਿਹੜੇ ਉਹ ਰੋਕ ਦੇਣੇ ਚਾਹੀਦੇ ਸੀ ਕਿ ਜਿਸ ਸੀਨੀਅਰ ਹੋਮ ਦੇ ਵਿੱਚ ਹੋ ਤੁਸੀਂ ਉੱਥੇ ਹੀ ਕੰਮ ਕਰਨਾ ਬਟ ਜਿਹੜੀ ਨਰਸਿਸ ਦੀ ਯੂਨੀਅਨ ਹੈ ਅਤੇ ਹੋਰ ਵਰਕਰਸ ਦੀ ਯੂਨੀਅਨ ਹੈ ਸੀਨੀਅਰ ਹੋਮ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਵੀ ਕੈਨੋਟ ਮੀਟ ਆਰ ਐਂਡਸ ਬਾਏ ਵਰਕਿੰਗ ਐਟ ਓਨਲੀ ਵਨ ਪਲੇਸ ਜਾਂ ਫਿਰ ਸਾਨੂੰ ਇੱਕੋ ਹੀ ਹੋਮ ਦੇ ਵਿੱਚ ਫੁੱਲ ਟਾਈਮ ਜਿਹੜੀ ਜੋਬ ਆ ਉਹ ਡਿਕਲੇਅਰ ਕਰ ਦੇਣੀ ਚਾਹੀਦੀ ਹੈ ਸੋ ਉਹਨਾਂ ਨੇ ਗਵਰਨਮੈਂਟ ਤੋਂ ਇਹ ਮੰਗ ਕਰ ਦਿੱਤੀ ਹੈ ਕਿ ਜੇ ਸਾਨੂੰ ਇੱਕ ਦੇ ਵਿੱਚ ਹੀ ਕਰਨਾ ਤਾਂ ਸਾਨੂੰ ਇੱਕ ਦੇ ਵਿੱਚ ਹੀ ਫੁੱਲ ਟਾਈਮ ਜੋਬ ਦੇ ਦਿਓ ਕਿ ਤੁਹਾਨੂੰ ਫਿਰ ਕਿਤੇ ਹੋਰ ਨਾ ਜਾਣਾ ਪਵੇ ਅਤੇ ਅਸੀਂ ਉੱਥੇ ਰਹਿ ਕੇ ਆਪਣਾ ਪ੍ਰੋਟੈਕਸ਼ਨ ਆ ਜਿਹੜੀ ਕਰ ਸਕੀਏ ਸੋ ਹੋਰ ਬਹੁਤ ਸਾਰੀਆਂ ਕੋਵਿਡ-19 ਦੇ ਨਾਲ ਜੁੜੀਆਂ ਖਬਰਾਂ ਨੇ ਔਰ ਜੇ ਤੁਸੀਂ ਖਬਰਾਂ ਸੁਣਦੇ ਹੋ ਦੇਖਦੇ ਹੋ ਪੜ੍ਹਦੇ ਹੋ ਐਨੀ ਟਾਈਮ ਯੂ ਟਰਨ ਦ ਟੀਵੀ ਔਨ ਇਟ ਯੂ ਵਿਲ ਇਨ ਵਿਦ ਇਨ ਅ ਫਿਊ ਸੈਕਿੰਡ ਯੂ ਵਿਲ ਹੀਅਰ ਦ ਵਰਡ ਕੋਵਿਡ-19 ਕਰੋਨਾ ਵਾਇਰਸ ਡੈਥਸ ਨੰਬਰਸ ਦੈਟ ਇਹ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਇਸ ਸਮੇਂ ਸੋ ਕੱਲ੍ਹ ਦੇ ਇੰਟਰਵਿਊ ਨੂੰ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਲੱਗੇ ਤਾਂ ਮੈਂ ਸ਼ਬਦ ਲੈ ਕੇ ਸੀਗਾ ਕੱਢਣਾ ਕਿ ਭਾਰਤ ਦੇ ਵਿੱਚੋਂ ਭਾਰਤ ਵਿੱਚ ਫਸੇ ਹੋਏ ਕੈਨੇਡੀਅਨ ਨੂੰ ਕੱਢਣ ਦੇ ਲਈ ਉਹ ਅੱਗੇ ਮੈਂ ਜਦੋਂ ਉਹ ਟਾਈਪ ਕਰਨ ਦੇ ਲਈ ਆਪਣੇ ਇੱਕ ਇੰਪਲਾਈ ਨੂੰ ਦਿੱਤਾ ਉਹਨੂੰ ਕੱਢਣਾ ਵੀ ਕਰੋਨਾ ਲੱਗਿਆ ਅਤੇ ਉਹਨੇ ਕੱਢਣ ਨੂੰ ਵੀ ਕਰੋਨਾ ਬਣਾ ਦਿੱਤਾ ਸੋ ਕੱਕਾ ਆਇਆ ਕੱਕੇ ਤੋਂ ਕਰੋਨਾ ਸ਼ਬਦ ਇੰਨਾ ਕੁ ਸਾਡੇ ਦਿਮਾਗ 'ਚ ਹੋ ਚੁੱਕਿਆ ਜੇ ਕੱਕਾ ਤੁਸੀਂ ਦੇਖਦੇ ਹੋ ਸੀ ਤੁਸੀਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਕਰੋਨਾ ਲਿਖਿਆ ਹੋਵੇਗਾ ਕੋਵਿਡ-19 ਲਿਖਿਆ ਹੋਵੇਗਾ ਇੰਨਾ ਕੁ ਤੁਹਾਡੇ ਦਿਮਾਗ ਦੇ ਵਿੱਚ ਇਹ ਸ਼ਬਦ ਆ ਜਿਹੜਾ ਉਹ ਘਰ ਕਰ ਚੁੱਕਿਆ ਇੰਨਾ ਕੁ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਕਰੋਨਾ ਦਾ ਸ਼ਬਦ ਆ ਤੁਹਾਡੇ ਦਿਮਾਗਾਂ ਦੇ ਵਿੱਚ ਕਰ ਚੁੱਕਿਆ ਹੈ ਸੋ ਮੇਰੇ ਨਾਲ ਇਸ ਸਮੇਂ ਬਲਰਾਜ ਦਿਓਲ ਜੀ ਜੁੜ ਚੁੱਕੇ ਨੇ ਬਲਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਬਹੁਤ ਮਿਹਰਬਾਨੀ ਜਗਦੀਸ਼ ਜੀ ਥੈਂਕ ਯੂ
ਰਾਜੀ ਇਸ ਤੋਂ ਪਹਿਲਾਂ ਮੈਂ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ ਮੈਂ ਹੁਣੇ ਸੀਮਾ ਬਿਆਨਾ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ 16 ਮਾਰਚ ਤੱਕ ਜਿੰਨੇ ਸਟੂਡੈਂਟਸ ਨੂੰ ਜਾਂ ਟੈਂਪਰੇਰੀ ਵਰਕ ਪਰਮਿਟਸ ਨੇ ਜਿਹੜੇ ਗਵਰਨਮੈਂਟ ਵੱਲੋਂ ਇਸ਼ੂ ਕੀਤੇ ਗਏ ਨੇ ਉਨ ਦੇ ਆਰ ਸਟਿਲ ਅਲਾਊਡ ਟੂ ਕਮ ਟੂ ਦਿਸ ਕੰਟਰੀ ਆਪਾਂ ਗੱਲ ਕਰਦੇ ਹਾਂ ਕਿ ਬਾਰਡਰ ਬੈਨ ਕਰ ਦਿੱਤੇ ਗਏ ਰੋਕ ਦਿੱਤੇ ਗਏ ਲੈਟਸ ਸੇ ਕਿ ਹੁਣ ਇੰਡੀਆ ਤੋਂ ਹਾਲੇ ਫਲਾਈਟਾਂ ਨਹੀਂ ਆ ਰਹੀਆਂ ਚਾਈਨਾ ਨੇ ਆਪਣੀਆਂ ਫਲਾਈਟਾਂ ਖੋਲ੍ਹ ਦਿੱਤੀਆਂ ਨੇ ਕਾਫੀ ਹੱਦ ਤੱਕ ਚਾਈਨਾ ਦੇ ਵਿੱਚ ਜ਼ਿੰਦਗੀ ਮੁੜ ਆਮ ਜਿਹੀ ਹੋ ਚੱਲੀ ਹੈ ਉੱਥੇ ਐਕਟਿਵ ਕੇਸਿਸ 1918-1900 ਦੇ ਉੱਤੇ ਕਰੀਬ ਆ ਗਏ ਨੇ ਅਤੇ ਤੁਹਾਡਾ ਕੀ ਇਸ ਪ੍ਰਤੀ ਵਟ ਡੂ ਯੂ ਸੇ ਕਿ ਸ਼ੁੱਡ ਦੇ ਵੀ ਅਲਾਊਡ ਇਫ ਫਲਾਈਟਸ ਓਪਨ ਤੇ ਔਰ ਸ਼ੁੱਡ ਨਾਟ ਦੇ ਬੀ ਅਲਾਊਡ
ਦੇਖੋ ਜੀ ਸਕੂਲ ਸਾਰੇ ਬੰਦ ਆ ਯੂਨੀਵਰਸਿਟੀਜ਼ ਬੰਦ ਆ ਕਾਲਜਸ ਬੰਦ ਆ ਕੰਮ ਇੱਥੇ ਕੋਈ ਹੈ ਨਹੀਂ ਰਹਿਣ ਨੂੰ ਇੱਥੇ ਸਾਹ ਨਹੀਂ ਮਿਲਦਾ ਇਸ ਕ੍ਰਾਈਸਿਸ ਦੇ ਸਮੇਂ ਚੰਗਾ ਤੇ ਲੱਗਦਾ ਵੀ ਸਰਕਾਰਾਂ ਇਹੋ ਜਿਹੀ ਪਾਲਿਸੀ ਕੋਹੀਸਿਵ ਜਿਹੀ ਪਾਲਿਸੀ ਜਿਹੜੀ ਉਹ ਚਲਾਉਣ ਜਿਹਨੂੰ ਸਾਰੇ ਸਿਟੀਜ਼ਨ ਸਪੋਰਟ ਕਰ ਸਕਦੇ ਹੋਣ ਅਸੀਂ ਵੀ ਚਾਹੁੰਦੇ ਹਾਂ ਵੀ ਸਰਕਾਰ ਦੀ ਸਪੋਰਟ ਕਰੀਏ ਇਸ ਡਿਫੀਕਲਟ ਟਾਈਮ ਤੇ ਪਰ ਜਦੋਂ ਸਰਕਾਰ ਇਸ ਕਿਸਮ ਦੀਆਂ ਨੀਤੀਆਂ ਅਪਣਾਉਂਦੀ ਆ ਜਿਹਦੇ ਬਿਲਕੁਲ ਪੈਰ ਹੀ ਨਹੀਂ ਹੁੰਦੇ ਜਿਹੜਾ ਬਿਲਕੁਲ ਪ੍ਰੈਕਟੀਕਲੀ ਹੈ ਨਹੀਂ ਗੀ ਤੇ ਫਿਰ ਕੀ ਕਰੀਏ ਫਿਰ ਕ੍ਰਿਟੀਸਾਈਜ਼ ਕਰਨਾ ਪੈਂਦਾ ਫਿਰ ਕਈ ਲੋਕ ਦੁਖੀ ਹੁੰਦੇ ਜੀ ਸਾਡੀ ਸਰਕਾਰ ਨੂੰ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ ਅਸੀਂ ਤੇ ਪਾਲਿਸੀ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਅਸੀਂ ਤੇ ਕਹਿੰਦੇ ਹਾਂ ਵੀ ਸਰਕਾਰ ਸਕਸੈਸਫੁਲ ਹੋਵੇ ਤੇ ਇਹ ਢੁਕਵੀਆਂ ਪਾਲਿਸੀਜ਼ ਲੈ ਕੇ ਆਵੇ ਜਿਹਦੇ ਨਾਲ ਕਰੋਨਾ ਵੀ ਫਾਈਟ ਹੋਵੇ ਤੇ ਜਿਹੜੇ ਲੋਕ ਬਾਹਰੋਂ ਆਉਣ ਜਾਂ ਜਿਹੜੇ ਇੱਥੇ ਹੈਗੇ ਆ ਉਹਨਾਂ ਨੂੰ ਵੀ ਰੋਟੀ ਪਾਣੀ ਟਾਈਮ ਸਿਰ ਮਿਲੇ ਜਦ ਇੱਥੇ ਹੈ ਹੀ ਕੁਛ ਨਹੀਂ ਤੇ ਤੁਸੀਂ ਕਿਉਂ ਕਿਸੇ ਨੂੰ ਲੈ ਕੇ ਆਓਗੇ ਮੇਰੇ ਖਿਆਲ ਵਿੱਚ ਤੇ ਸਿਰਫ ਜਗਦੀਸ਼ ਜੀ ਕੋਈ ਸਟੂਡੈਂਟ ਜਾਂ ਵਿਜ਼ਟਰ ਵਾਲੀ ਗੱਲ ਨਹੀਂ ਹੈ ਟੋਟਲ ਇਮੀਗ੍ਰੇਸ਼ਨ ਸ਼ੁੱਡ ਬੀ ਸਸਪੈਂਡਡ ਅੰਟਿਲ ਫਰਦਰ ਨੋਟਿਸ ਜਿੰਨਾ ਚਿਰ ਦੇਸ਼ ਸਟੇਬਲਾਈਜ਼ ਨਹੀਂ ਹੁੰਦਾ ਕਿਸੇ ਕਿਸਮ ਦੀ ਇਮੀਗ੍ਰੇਸ਼ਨ ਵੀ ਨਾ ਤਾਂ ਪ੍ਰੋਸੈਸ ਹੋਣੀ ਚਾਹੀਦੀ ਹੈ ਨਾ ਐਂਟਰੀ ਹੋਣੀ ਚਾਹੀਦੀ ਆ। ਬਹੁਤ ਸਾਰੇ ਦੇਸ਼ ਇਸ ਪਾਸੇ ਨੂੰ ਤੁਰੇ, ਅਮਰੀਕਾ ਕਿਸੇ ਵੀ ਕਿਸਮ ਦਾ ਵੀਜ਼ਾ ਨਹੀਂ ਦੇ ਰਿਹਾ ਵਿਦੇਸ਼ਾਂ ਵਿੱਚ ਕਿਸੇ ਵੀ ਦੇਸ਼ ਤੋਂ, ਸਿਰਫ ਅਸੈਂਸ਼ਲ ਜਾਂ ਡਿਪਲੋਮੈਟਿਕ ਨੂੰ ਛੱਡ ਕੇ। ਪਤਾ ਨਹੀਂ ਹੈ ਸਾਡੀ ਸਰਕਾਰ ਕਿੱਥੇ ਭੁੱਲੀ ਫਿਰਦੀ ਹੈ। ਤੁਸੀਂ ਹੈਲਥ ਕਮੇਟੀ ਦੀ ਗੱਲ ਕੀਤੀ, ਹੋਪਫੁਲੀ ਤੁਸੀਂ ਹੋਰ ਮੈਟਰ ਲੈ ਕੇ ਆਓਗੇ, ਇੱਥੇ ਵੀ ਸਰਕਾਰ ਦੀ ਬੇਵਕੂਫੀ ਜ਼ਾਹਰ ਹੋਏਗੀ। ਅੱਜ ਤੱਕ ਫਲਾਈਟਾਂ ਨਹੀਂ ਬੰਦ ਕੀਤੀਆਂ, ਸਾਰੇ ਦੇ ਸਾਰੇ ਜਿਹੜੇ ਕੇਸ ਆ ਉਹ ਬਾਹਰੋਂ ਕਰੋਨਾ ਲੋਕਾਂ ਦੇ ਰਾਹੀਂ ਆਇਆ, ਬਾਹਰੋਂ ਜਿਹੜੇ ਯਾਤਰੀ ਆਏ। ਇਹ ਸਰਕਾਰ ਨੇ ਫਲਾਈਟਾਂ ਨਹੀਂ ਬੰਦ ਕੀਤੀਆਂ। 25 ਜਨਵਰੀ ਨੂੰ ਪਹਿਲਾ ਕੇਸ ਆਇਆ ਵੂਹਾਨ ਤੋਂ, 25 ਜਨਵਰੀ ਤੋਂ 31 ਜਨਵਰੀ ਦੇ ਵਿਚਾਲੇ 4 ਕੇਸ ਆਏ ਵੂਹਾਨ ਤੋਂ, ਜਿਹਦੇ ਵਿੱਚ 3 ਓਨਟੇਰੀਓ ਵਿੱਚ, 1 BC ਵਿੱਚ ਸੀਗਾ, ਉਹਨਾਂ ਵਿੱਚ ਇੱਕ ਸਟੂਡੈਂਟ ਵੀ ਸੀਗੀ 20 ਸਾਲਾਂ ਦੀ ਕੁੜੀ। ਫਿਰ ਫਰਵਰੀ ਦੇ ਵਿੱਚ ਜਾਰੀ ਰਹੇ ਵੂਹਾਨ ਤੋਂ, ਫਿਰ ਇਟਲੀ ਤੇ ਇਰਾਨ ਤੋਂ ਆਉਣ ਲੱਗ ਪਿਆ ਕੇਸ।
ਜਿਹੜੇ ਪਹਿਲੇ ਕੇਸਿਸ ਇੱਥੇ ਆਏ ਨੇ 27 ਜਨਵਰੀ ਨੂੰ, ਕੰਜ਼ਰਵੇਟਿਵ ਦੇ ਮੈਟਰੋਨਿਕਸ ਮੈਂਬਰ ਪਾਰਲੀਮੈਂਟ ਨੇ ਇਹ ਕੁਐਸਚਨ ਪਾਰਲੀਮੈਂਟ ਦੇ ਵਿੱਚ ਰੇਜ਼ ਕੀਤਾ, ਨਾਲ ਦੀ ਨਾਲ ਉਹਨਾਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹਵਾਲਾ ਵੀ ਦਿੱਤਾ, ਉਹਦੀਆਂ ਗੱਲਾਂ ਵੀ ਕੀਤੀਆਂ। ਪਰ ਗਵਰਨਮੈਂਟ ਨੇ ਕਿਹਾ ਨੋ, ਸਾਨੂੰ ਕੋਈ ਬਰੀ ਕਰਨ ਦੀ ਜ਼ਰੂਰਤ ਨਹੀਂ ਗੀ। ਇਹਨਾਂ ਨੇ ਕੋਈ ਉਦੋਂ ਨਾ ਖਿਆਲ ਕੀਤਾ ਕਿ ਸਾਨੂੰ ਮਾਸ ਪ੍ਰੋਡਕਸ਼ਨ ਚਾਹੀਦੀ ਹੈ, ਵੈਂਟੀਲੇਟਰ ਚਾਹੀਦੀ ਹੈ, ਜਾਂ ਇਹਦੇ ਲਈ ਸਾਨੂੰ ਪ੍ਰਪੇਅਰ ਹੋਣ ਦੀ ਜ਼ਰੂਰਤ ਆ। ਉਲਟਾ ਸਮਾਨ ਚਾਈਨਾ ਨੂੰ ਭੇਜਿਆ ਅਤੇ ਹੋਰਾਂ ਦੀ ਸਪੋਰਟ ਕਰਨ ਲੱਗ ਗਏ ਕਿ ਆਪਣੇ ਆਪ ਨੂੰ ਪ੍ਰਪੇਅਰ ਕਰਨ ਦੇ ਲਈ। ਜਦੋਂ ਕਿ ਕੱਲ੍ਹ ਨੂੰ ਹੋਰ ਥੋੜ੍ਹਾ ਡਿਟੇਲ ਇਸ ਦਾ ਮੈਂ ਸਾਂਝਾ ਕਰਾਂਗਾ ਆਪਣੇ ਸਰੋਤਿਆਂ ਦੇ ਨਾਲ। ਜਦੋਂ ਕਿ ਜਨਵਰੀ ਦੇ ਵਿੱਚ ਕੇਸ ਇੱਥੇ ਹੋਣੇ ਸ਼ੁਰੂ ਹੋ ਗਏ ਸਨ, ਅਤੇ ਜਿਹੜੀ ਸਾਡੀ ਸਰਕਾਰ ਕਹਿ ਰਹੀ ਸੀ ਕੈਨੇਡਾ ਵਿਲ ਬੀ ਓਕੇ, ਇਹ ਹੈਰਾਨੀ ਹੁੰਦੀ ਆ ਜੀ।
ਨਾ ਜੀ, ਮਾੜੀ ਜਿਹੀ ਗੱਲ ਉਹ ਐਡ ਕਰਦੀ ਹੋ, ਤੁਸੀਂ ਜਿਹੜਾ ਕਿਹਾ ਮਿਡਲ ਆਫ ਫਰਵਰੀ ਇਹਨਾਂ ਨੇ 16 ਟਨ ਜਿਹੜਾ ਹੈ ਉਹ ਇਕਵਿਪਮੈਂਟ ਆ ਚੀਨ ਨੂੰ ਭੇਜਿਆ। ਚਲੋ ਕਿਸੇ ਦੇਸ਼ ਦੀ ਮਦਦ ਕਰਨੀ ਮਾੜੀ ਨਹੀਂ, ਪਰ ਉਹ ਜਿਸ ਦਿਨ ਉਹ ਸਮਾਨ ਭੇਜਿਆ ਸੀ ਉਸ ਦਿਨ ਜਹਾਜ਼ ਉੱਡਣ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਸੀ ਵੀ ਅਸੀਂ ਉਹਨੂੰ ਉਸ ਸਪਲਾਈ ਨੂੰ ਬਹਾਲ ਕਰਨ ਵਾਸਤੇ, ਅਸੀਂ ਉਹਨੂੰ ਖਰੀਦਣ ਵਾਸਤੇ, ਪੈਦਾ ਇੱਥੇ ਕਰਨ ਵਾਸਤੇ, ਬਾਹਰੋਂ ਖਰੀਦਣ ਵਾਸਤੇ, ਉਦੋਂ ਹੀ ਅਸੀਂ ਹਰਕਤ ਸ਼ੁਰੂ ਕਰ ਦਈਏ। ਇਹਨਾਂ ਨੇ ਕੁਝ ਨਹੀਂ ਕੀਤਾ। ਤੁਸੀਂ ਦੇਖੋ, ਤੁਸੀਂ ਰੈਕਟ ਨੂੰ ਪਿੱਛੇ ਲਿਆ ਕੇ ਦੇਖੋ, 5 ਮਾਰਚ ਨੂੰ ਟਰੂਡੋ ਤੋਂ ਰਿਪੋਰਟਰਾਂ ਨੇ ਪੁੱਛਿਆ ਵੀ ਤੂੰ ਵਿਦੇਸ਼ੀ ਫਲਾਈਟਾਂ ਜਾਂ ਵਿਦੇਸ਼ੀ ਨਾਗਰਿਕਾਂ ਦਾ ਆਉਣਾ ਬੰਦ ਕਰੇਗਾ। ਕਹਿੰਦਾ ਨਾ ਜੀ, ਮੈਂ ਇੱਦਾਂ ਦਾ ਨੀ-ਜਰਕ ਰਿਐਕਸ਼ਨ, ਇੱਦਾਂ ਦਾ ਕਮਜ਼ੋਰ ਰਿਐਕਸ਼ਨ ਮੈਂ ਨਹੀਂ ਕਰਨਾ। 11 ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪੈਨਾਡੈਮਿਕ ਡਿਕਲੇਅਰ ਕਰਤਾ, 12 ਨੂੰ ਇਹਦੀ ਘਰਵਾਲੀ ਨੂੰ ਕਰੋਨਾ ਹੋ ਗਿਆ, ਫਿਰ ਵੀ ਨਹੀਂ ਬੰਦ ਕੀਤਾ, ਅੱਜ ਤੱਕ ਨਹੀਂ ਬੰਦ ਕੀਤਾ। ਜਿੰਨੀਆਂ ਫਲਾਈਟਾਂ ਬੰਦ ਹੋਈਆਂ, ਜਾਂ ਤਾਂ ਦੂਜੇ ਦੇਸ਼ਾਂ ਨੇ ਬੰਦ ਕੀਤੀਆਂ, ਜਾਂ ਏਅਰਲਾਈਨਾਂ ਨੇ ਆਪਣੇ ਬਿਜ਼ਨਸ ਤੇ ਆਪਣੇ ਇੰਪਲਾਈਜ਼ ਦੀ ਸੁਰੱਖਿਆ ਲਈ ਬੰਦ ਕੀਤੀਆਂ। ਟਰੂਡੋ ਸਾਹਿਬ ਨੇ ਕੋਈ ਫਲਾਈਟ ਬਾਹਰੋਂ ਆਉਣ ਲਈ ਬੰਦ ਨਹੀਂ ਕੀਤੀ, ਨਾ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਸਖਤੀ ਨਾਲ ਕੀਤਾ। ਕੁਆਰੰਟੀਨ ਐਕਟ ਜਿਹੜਾ ਬਣਿਆ ਹੋਇਆ ਸੀ ਉਹਨੂੰ ਵੀ ਇਨਵੋਕ ਨਹੀਂ ਕੀਤਾ 8-10 ਦਿਨ ਪਹਿਲਾਂ ਤੱਕ
ਜੀ। ਤੁਸੀਂ ਵੀ ਦੇਖ ਰਹੇ ਹੋਵੋਗੇ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਸਿੰਪਲ ਕੁਐਸਚਨ ਦੇ ਉੱਤੇ ਵੀ ਕਈ ਸਾਡੇ ਜਿਹੜੇ ਲਿਬਰਲ ਦੇ ਸਪੋਰਟਰਸ ਨੇ ਉਹ ਭੜਕ ਰਹੇ ਨੇ ਔਰ ਮੇਰੇ 'ਤੇ ਵੀ ਕੁਐਸਚਨ ਕਰ ਰਹੇ ਨੇ ਔਰ ਮੈਨੂੰ ਫੋਨ ਕਾਲਾਂ ਵੀ ਕਰ ਰਹੇ ਨੇ ਕਿ ਦਿਸ ਇਜ਼ ਨੋਟ ਦ ਟਾਈਮ ਟੂ ਕ੍ਰਿਟੀਸਾਈਜ਼ ਦ ਗਵਰਨਮੈਂਟ। ਔਰ ਮੈਂ ਇਹ ਵੀ ਦੱਸ ਦਵਾਂ ਤੁਹਾਨੂੰ, ਜੇਕਰ ਤੁਸੀਂ ਟਾਈਮ ਲਾਈਨ ਦੇਖਦੇ ਹੋ, ਸ਼ੁਰੂ ਦੇ ਵਿੱਚ 4-5 ਦਿਨ ਦੇ ਵਿੱਚ ਜਦੋਂ ਗਵਰਨਮੈਂਟ ਐਕਸ਼ਨ ਲੈਣ ਲੱਗੀ ਹੈ ਤਾਂ ਬਿਲਕੁਲ ਪ੍ਰੇਜ਼ ਕੀਤੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਤੇ ਲਿਬਰਲ ਗਵਰਨਮੈਂਟ ਦੀ। ਅਤੇ ਜਦੋਂ ਇਹ ਸਾਰੇ ਜਿੰਨੇ ਪੋਲਸੀਜ਼ ਰਿਲੀਜ਼ ਹੁੰਦੀਆਂ ਜਾ ਰਹੀਆਂ ਅਤੇ ਮੈਨੂੰ ਉਹਦੇ ਵਿੱਚ ਜਿਹੜੀਆਂ ਖਾਮੀਆਂ ਨਜ਼ਰ ਆਉਣ ਲੱਗੀਆਂ ਤਾਂ ਦੈਨ ਆਈ ਸਟਾਰਟ ਕ੍ਰਿਟੀਸਾਈਜ਼ਿੰਗ ਇਟ। ਆਈ ਐਮ ਨੋਟ ਕ੍ਰਿਟੀਸਾਈਜ਼ਿੰਗ ਲਿਬਰਲ ਪਾਰਟੀ ਨੂੰ ਜਸਟ ਟੂ ਕ੍ਰਿਟੀਸਾਈਜ਼ ਇਟ ਔਰ ਹਰਟ ਦੇਅਰ ਬ੍ਰੈਂਡ ਔਰ ਐਨੀਥਿੰਗ। ਆਈ ਐਮ ਕ੍ਰਿਟੀਸਾਈਜ਼ਿੰਗ ਬਿਕੋਜ਼ ਇਟਸ ਹਰਟਿੰਗ ਆਰ ਪੀਪਲ, ਕਿ ਇਹਨਾਂ ਦੀਆਂ ਜਿਹੜੀਆਂ ਪੋਲਸੀਆਂ ਨੇ ਉਹ ਬਹੁਤ ਸਾਰੀਆਂ ਪੋਲਸੀਆਂ ਫਲੋਪ ਹੋ ਰਹੀਆਂ ਨੇ, ਉਹ ਆਮ ਲੋਕਾਂ ਦੇ ਕੰਮ ਦੀਆਂ ਪੋਲਸੀਆਂ ਨਹੀਂ ਨਿਕਲ ਰਹੀਆਂ ਹੈਗੀਆਂ, ਜਾਂ ਫਿਰ ਜਿਹੜੀਆਂ ਹੋਰ ਇਹਨਾਂ ਦੀਆਂ ਨਾਕਾਮੀਆਂ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਸਾਡਾ ਬਣਦਾ ਆ। ਆਈ ਵਿਲ ਸੇ ਐਕਸਕਿਊਜ਼ ਅਸ, ਅਸੀਂ ਜੇ ਕੱਲ੍ਹ ਨੂੰ ਕੋਈ ਕ੍ਰਿਟੀਸਿਜ਼ਮ ਕਰਦੇ ਹਾਂ ਉਹਦਾ ਫਾਇਦਾ ਆਮ ਲੋਕਾਂ ਨੂੰ ਹੀ ਹੋਣਾ। ਜੇ ਅਸੀਂ ਕ੍ਰਿਟੀਸਾਈਜ਼ ਕੀਤਾ ਇੰਡੀਆ ਦੇ ਵਿੱਚ ਸਟੈਂਡਰਡ ਓਇਲ ਲੋਕਾਂ ਦੀ ਦੇ ਉੱਤੇ ਲੈ ਗਏ ਐਕਸ਼ਨ ਨੂੰ ਔਰ ਕੰਟੀਨਿਊ ਰੱਖਾਂਗੇ ਤਦ ਤੱਕ ਜਦ ਤੱਕ ਇਹ ਜਿਹੜਾ ਕੰਟਰੈਕਟ ਦਿੱਤਾ ਗਿਆ ਕੰਪਨੀ ਨੂੰ ਉਹਦੀ ਕੰਪਲੀਟ ਆਡਿਟ ਰਿਪੋਰਟ ਸਾਡੇ ਸਾਹਮਣੇ ਨਹੀਂ ਆ ਜਾਵੇਗੀ ਕਿ ਉਹਨੂੰ ਕੀ ਉਹਦਾ ਐਕਚੁਅਲ ਕੋਸਟ ਹੋਣੀ ਚਾਹੀਦੀ ਸੀ, ਗਵਰਨਮੈਂਟ ਦੀ ਕਿੱਥੇ ਨਲਾਇਕੀ ਰਹੀ। ਇਹ ਚਾਹੇ 6 ਮਹੀਨਿਆਂ ਨੂੰ ਹੋ ਜਾਵੇ, ਚਾਹੇ ਸਾਲ ਨੂੰ ਹੋ ਜਾਵੇ, ਉਦੋਂ ਤੱਕ ਇਸ ਦੇ ਉੱਤੇ ਅਸੀਂ ਕੰਮ ਕਰਦੇ ਰਹਾਂਗੇ। ਸੋ ਮੈਂ ਆਪਣੇ ਉਹਨਾਂ ਭੈਣਾਂ ਭਰਾਵਾਂ ਤੋਂ ਮਾਫ਼ੀ ਮੰਗਾਂਗਾ ਜਿਹੜੇ ਸਿਰਫ ਮੈਨੂੰ ਇਸੇ ਨਜ਼ਰ ਨਾਲ ਦੇਖਦੇ ਆ ਕਿ ਮੈਂ ਸਿਰਫ ਲਿਬਰਲ ਦਾ ਕ੍ਰਿਟਿਕਸ ਹਾਂ। ਨਹੀਂ, ਮੈਂ ਨਹੀਂ ਹੈਗਾ, ਮੈਂ ਆਪਣੇ ਆਪ ਨੂੰ ਚੇਂਜ ਕਰ ਲਿਆ ਸੀ, ਪਰ ਪੋਲਿਸੀਜ਼ ਨੇ ਜਿਹੜੀਆਂ ਉਹ ਨਿਕੰਮੀਆਂ ਜਦੋਂ ਆਉਂਦੀਆਂ ਨੇ ਦੈਨ ਯੂ ਹੈਵ ਟੂ ਰੇਜ਼ ਅ ਵੋਇਸ, ਦੈਟਸ ਵਟ ਆਈ ਐਮ ਡੂਇੰਗ ਅਤੇ ਆਈ ਐਮ ਨੋਟ ਅ ਗੋਦੀ ਮੀਡੀਆ, ਮੈਂ ਕਲੀਅਰ ਕਰ ਦੇਣਾ। ਸੋ ਇਜ਼ ਬਲਰਾਜ ਦਿਓਲ ਜੀ। ਬਲਰਾਜ ਜੀ,
ਦੇਖੋ ਜੀ, ਮੀਡੀਆ ਨੂੰ ਜਗਦੀਸ਼ ਜੀ ਕਿਸੇ ਤੋਂ ਮਾਫ਼ੀ ਮੰਗਣ ਦੀ ਲੋੜ ਨਹੀਂ ਹੈ। ਸਰਕਾਰ ਦੀਆਂ ਗਲਤ ਨੀਤੀਆਂ ਨੂੰ ਕ੍ਰਿਟੀਸਾਈਜ਼ ਕਰਨਾ ਸਾਡਾ ਫਰਜ਼ ਆ, ਇਟਸ ਨਾਟ ਅਵਰ ਰਾਈਟ, ਇਹ ਸਾਡਾ ਫਰਜ਼ ਆ। ਜੇ ਅਸੀਂ ਕ੍ਰਿਟੀਸਾਈਜ਼ ਨਹੀਂ ਕਰਾਂਗੇ ਤੇ ਨੀਤੀਆਂ ਕਿਵੇਂ ਠੀਕ ਹੋਣਗੀਆਂ? ਜਿਹੜੀਆਂ ਚੰਗੀਆਂ ਨੀਤੀਆਂ ਉਹਦੀ ਅਸੀਂ ਸਪੋਰਟ ਕਰਾਂਗੇ, ਜੇ ਸਰਕਾਰ ਨੇ ਜਾਂ ਮੈਡੀਕਲ ਜਿਹੜਾ ਪ੍ਰੋਫੈਸ਼ਨ ਆ ਉਹਨੇ ਕਿਹਾ ਲੋਕਾਂ ਨੂੰ ਤੁਸੀਂ ਜੀ ਡਿਸਟੈਂਸ ਰੱਖੋ, ਤੁਸੀਂ ਹੱਥ ਧੋਵੋ, ਅਸੀਂ ਉਹ ਵੀ ਮੈਸੇਜ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ।
ਬਿਲਕੁਲ ਜੀ, ਅਵੇਅਰ ਕਰਨ ਦੇ ਲਈ ਕਿ ਕਿਵੇਂ ਤੁਸੀਂ ਬੈਨੀਫਿਟਸ ਲੈ ਸਕਦੇ ਹੋ। ਸੋ ਜਿੰਨੇ 30 million ਪਲੱਸ ਆ ਬੀਤੇ ਹਫ਼ਤੇ ਗਵਰਨਮੈਂਟ ਨੇ ਮੀਡੀਆ ਨੂੰ ਰਿਲੀਜ਼ ਕੀਤੇ ਸੀਗੇ, ਬਟ ਐਥਨਿਕ ਮੀਡੀਆ ਗਾਟ ਨਥਿੰਗ ਆਊਟ ਆਫ ਇਟ, ਬਟ ਸਟਿਲ ਸਾਡੀ ਇਹ ਪੂਰੀ ਅਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ, ਮੈਂ ਪੰਜਾਬੀ ਮੀਡੀਆ ਦੀ ਇਸ ਗੱਲੋਂ ਸਿਫਤ ਕਰਾਂਗਾ ਕਿ ਪੂਰੀ ਜ਼ਿੰਮੇਵਾਰੀ ਦੇ ਨਾਲ ਪੂਰੇ ਸਟੱਡੀ ਕਰਕੇ ਬਹੁਤ ਸਾਰੇ ਐਸੇ ਰੇਡੀਓ ਸਟੇਸ਼ਨਸ ਅਤੇ ਨਿਊਜ਼ ਪੇਪਰ ਰਿਪੋਰਟਰ ਨੇ ਸਾਡੇ ਜਿਹੜੇ ਪ੍ਰੋਪਰ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾ ਰਹੇ ਨੇ, ਐਜ਼ ਜਿਹੜੀ ਗਵਰਨਮੈਂਟਸ ਨੇ ਉਹ ਆਪਣੀਆਂ ਇੰਸਟਰਕਸ਼ਨ ਅੱਗੇ ਦੇ ਰਹੀਆਂ ਨੇ, ਚਾਹੇ ਉਹ ਸਾਡੇ ਮਿਊਂਸਪਲ ਗਵਰਨਮੈਂਟਸ ਆ ਔਰ ਚਾਹੇ ਉਹ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ, ਚਾਹੇ ਉਹ ਸਾਡੀ ਫੈਡਰਲ ਗਵਰਨਮੈਂਟ ਆ। ਸੋ ਇਹਨਾਂ ਗੱਲਾਂ ਦੇ ਉੱਤੇ ਅਸੀਂ ਪ੍ਰੋਪਰ ਬਿਨਾਂ ਕਿਸੇ ਗਵਰਨਮੈਂਟਸ, ਜਿਹੜੇ ਤੁਸੀਂ ਮੈਨੂੰ ਇਹ ਦੱਸਦੇ ਹੋ ਕਿ ਤੁਹਾਡਾ ਜਿਹੜਾ ਬ੍ਰੈਂਪਟਨ ਦਾ ਅੰਗਰੇਜ਼ੀ ਦਾ ਨਿਊਜ਼ ਪੇਪਰ ਆ ਜਿਹੜਾ ਸਾਲ ਦਾ $1 million ਯੂਜਲੀ ਰੈਗੂਲਰ ਸਮੇਂ ਦੇ ਵਿੱਚ ਲੈਂਦਾ, $25,000 ਪਰ ਮੰਥ ਸਾਡਾ ਇਕੱਲੇ ਬ੍ਰੈਂਪਟਨ ਦਾ ਟੈਕਸਪੇਅਰ ਦਾ ਪੈਸਾ ਉਸ ਅਖਬਾਰ ਨੂੰ ਜਾਂਦਾ ਆ, ਅਤੇ ਉਹਨੇ ਤੁਹਾਨੂੰ ਕਿੰਨੀ ਇਨਫੋਰਮੇਸ਼ਨ ਦਿੱਤੀ ਆ, ਅਤੇ ਅਸੀਂ ਜਿਹੜੇ ਇੱਥੇ ਪੰਜਾਬੀ ਮੀਡੀਆ ਵਾਲੇ ਨੇ ਸਾਰੇ, ਅਤੇ ਉਹਨਾਂ ਨੇ ਤੁਹਾਡੇ ਤੱਕ ਕਿੰਨੀ ਇਨਫੋਰਮੇਸ਼ਨ ਪਹੁੰਚਾਈ ਆ। ਤੁਸੀਂ ਇਹ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਕਿ ਤੁਹਾਨੂੰ ਜੇ COVID-19 ਬਾਰੇ, ਕਰੰਟ ਸਿਚੁਏਸ਼ਨ ਬਾਰੇ ਸਭ ਤੋਂ ਵੱਧ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਜਿਹੜਾ ਤੁਹਾਡਾ ਟੈਕਸਪੇਅਰ ਦਾ $25,000 ਪਰ, ਹੁਣ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਮੇਰਾ ਖਿਆਲ $50,000 ਪਰ ਵੀਕ ਉਸ ਅਖਬਾਰ ਨੂੰ ਜਾਂਦਾ ਹੋਵੇਗਾ। ਇਹਦੀ ਜ਼ਰੂਰ ਮੈਂ ਅੰਡਰ ਆਪਣੇ ਰਾਈਟ ਟੂ ਇਨਫੋਰਮੇਸ਼ਨ ਦੇ ਤਹਿਤ RTI ਦੇ ਤਹਿਤ ਉਹਦੀ ਇਨਫੋਰਮੇਸ਼ਨ ਜ਼ਰੂਰ ਕਢਾਵਾਂਗਾ। $5 ਲੱਗਦੇ ਨੇ ਸਿਰਫ ਬ੍ਰੈਂਪਟਨ ਦੇ ਵਿੱਚੋਂ ਸਾਰੀ ਇਨਫੋਰਮੇਸ਼ਨ ਲੈਣ ਦੇ ਲਈ, ਔਰ ਉਹ ਕਢਾ ਕੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਿਹੜੇ ਅਖਬਾਰਾਂ ਨੇ, ਜਿਹੜੇ ਅਦਾਰਿਆਂ ਨੇ ਇਹਨਾਂ ਦਿਨਾਂ ਦੇ ਵਿੱਚ $50,000 $1,50,000 ਦੇ ਗਵਰਨਮੈਂਟ ਤੋਂ ਲਏ ਨੇ, ਉਹਨਾਂ ਤੋਂ ਤੁਸੀਂ ਕਿੰਨੀ ਜਾਣਕਾਰੀ ਮਿਲੀ ਸੀਗੀ? ਔਰ ਸਾਡੇ ਜਿਹੜੇ ਇਸ ਸਮੇਂ ਅਸੀਂ ਬਿਲਕੁਲ ਸ਼ਟ ਡਾਊਨ ਹੋਣ ਦੇ ਕਿਨਾਰੇ ਆਏ ਹੋਏ ਹਾਂ, ਜਿਹੜਾ ਸਾਡਾ ਡੇਲੀ ਨਿਊਜ਼ ਪੇਪਰ 19 ਸਾਲ ਦੀ ਪਬਲੀਕੇਸ਼ਨ ਤੋਂ ਬਾਅਦ ਮੈਨੂੰ ਹਫ਼ਤਾਵਾਰੀ ਕਰਨਾ ਪੈ ਗਿਆ, ਬਲਰਾਜ ਜੀ ਨੂੰ ਆਪਣਾ ਬਾਏ ਵੀਕਲੀ ਕਰਨਾ ਪੈ ਗਿਆ। ਇਹ ਜਿਹੜੇ ਅਖਬਾਰ ਨੇ, ਇਹ ਜਿਹੜੇ ਅਦਾਰੇ ਨੇ, ਜਿਹੜੇ ਅਸੀਂ ਲੋਕ ਆ, ਅਸੀਂ ਤੁਹਾਨੂੰ ਇਨਫੋਰਮੇਸ਼ਨ ਕਿੰਨੀ ਪ੍ਰੋਵਾਈਡ ਕੀਤੀ, ਇਹ 2 ਮਹੀਨੇ ਬਾਅਦ ਕੁਐਸਚਨ ਜ਼ਰੂਰ ਅਸੀਂ ਰੇਜ਼ ਕਰਾਂਗੇ।
ਜਗਦੀਸ਼ ਜੀ, ਉਹ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹਨਾਂ ਨੂੰ ਇੰਨੇ ਪੈਸੇ ਮਿਲਦੇ ਆ, ਉਹ ਸਿਰਫ ਇਸ਼ਤਿਹਾਰ ਲਾਉਂਦੇ ਆ, ਉਹ ਕੋਈ ਆਪਣੇ ਨਾ ਤਾਂ ਵਿਊਜ਼ ਦਿੰਦੇ ਆ, ਨਾ ਕੁਛ ਐਕਸਪਲੇਨ ਕਰਦੇ ਆ ਲੋਕਾਂ ਨੂੰ, ਨਾ ਲੋਕਾਂ ਦੇ ਵਿਊਜ਼ ਨੂੰ ਕੋਈ ਬਹੁਤਾ ਥਾਂ ਦਿੰਦੇ ਆ। ਔਰ ਮੈਂ ਇੱਕ ਗੱਲ ਹੋਰ ਐਡ ਕਰ ਦਵਾਂ, ਉਹ ਜਿਹੜੇ ਇੰਨੇ ਪੈਸੇ ਲੈਂਦੇ ਆ ਉਹ ਇਸ ਬੇਸ ਤੇ ਲੈਂਦੇ ਵੀ ਅਸੀਂ ਘਰ ਘਰ ਡਿਲੀਵਰ ਕਰਦੇ ਹਾਂ। ਔਰ ਮੈਂ ਤੁਹਾਨੂੰ ਇਹ ਮਤਲਬ ਸਬੂਤ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦਾ ਵੀ ਮੇਰੀ ਸਟਰੀਟ ਤੇ 4 ਮਹੀਨੇ ਤੋਂ ਪੇਪਰ ਡਿਲੀਵਰ ਨਹੀਂ ਹੋਇਆ, ਔਰ ਮੈਂ ਉਹਨਾਂ ਨੂੰ ਵਾਰ ਵਾਰ ਸ਼ਿਕਾਇਤ ਕੀਤੀ ਆ, ਔਨ ਰੈਕਡ ਆ ਸ਼ਿਕਾਇਤ, ਉਹ ਡਿਲੀਵਰੀ ਨਹੀਂ ਬਹਾਲ ਕਰ ਸਕੇ, ਮੇਰੇ ਨਾਲ ਦੀਆਂ ਸਟਰੀਟਾਂ ਤੇ ਵੀ ਉਹਨੇ ਡਿਲੀਵਰ ਨਹੀਂ ਹੁੰਦਾ, ਪਰ ਬ੍ਰੈਂਪਟਨ ਤੋਂ ਉਹਨੂੰ ਬਕਾਇਦਾ ਪ੍ਰੋਪਰ ਇਸ਼ਤਿਹਾਰ ਉਸੇ ਗਿਣਤੀ ਵਿੱਚ ਉਸੇ ਪੈਸੇ ਦੀ ਵਿੱਚ ਰਕਮ ਵਿੱਚ ਮਿਲ ਰਿਹਾ ਆ, ਪਰ ਉਹ ਡਿਲੀਵਰ ਨਹੀਂ ਹੁੰਦਾ। ਸੋ ਮੈਂ ਸੋਚਦਾ ਵੀ ਜਿਹੜਾ ਐਥਨਿਕ ਮੀਡੀਆ ਐਕਸੈਪਸ਼ਨਲ ਜੌਬ ਕਰ ਰਿਹਾ ਜ਼ਿੰਮੇਵਾਰੀ ਦੇ ਤੌਰ ਤੇ, ਔਰ ਲੋਕ ਅੱਜ ਕੱਲ੍ਹ TV ਤੇ ਰੇਡੀਓਜ਼ ਨਾਲ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਆ, ਘਰ ਬੈਠੇ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਫੀਡ ਕੀਤੀ ਜਾ ਰਹੀ ਉਹਦਾ ਫਾਇਦਾ ਸਾਨੂੰ ਸਾਰੀ ਕਮਿਊਨਿਟੀ ਨੂੰ ਔਰ ਇਸ ਦੇਸ਼ ਨੂੰ ਔਰ ਸ਼ਹਿਰ ਨੂੰ ਹੋ ਰਿਹਾ।
ਜੀ ਬਲਰਾਜ ਜੀ, ਇਸ ਤੋਂ ਪਹਿਲਾਂ ਆਪਾਂ ਆਪਣਾ ਇੰਸ਼ੋਰੈਂਸ ਵਾਲੇ ਮੁੱਦੇ ਵੱਲ ਜਾਈਏ, ਆਪਣੇ ਨਾਲ 2 ਕਾਲਰ ਨੇ ਲੈ ਸੀ, ਉਹ ਕੀ ਕਹਿਣਾ ਚਾਹੁੰਦੇ ਨੇ? ਜੀ ਸਵਾਗਤ ਹੈ ਪ੍ਰੋਗਰਾਮ ਵਿੱਚ। ਹਾਂਜੀ
ਹਾਂਜੀ ਜਗਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਮੈਂ ਪਰਮਿੰਦਰ ਸਿੰਘ ਬੋਲ ਰਿਹਾ ਜੀ।
ਹਾਂਜੀ,
ਮੈਂ ਤਾਂ ਇਹ ਗੱਲ ਚੋ, ਤੁਸੀਂ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਵੀ ਜੋ ਥੋਤੋਂ ਜਾਂ ਆਪਣੇ ਮੀਡੀਆ ਤੋਂ ਆਪਣੇ ਪੰਜਾਬੀ ਮੀਡੀਆ ਤੋਂ ਜੋ ਪੰਜਾਬੀ ਨੂੰ ਜਾਣਕਾਰੀ ਮਿਲਦੀ ਆ ਉਹ ਨਹੀਂ ਮਿਲਦੀ ਕਦੋਂ, ਹੈ ਨਾ
ਜੀ?
ਤੁਸੀਂ ਸਾਰਿਆਂ ਨੂੰ ਘਰ ਘਰ ਗੱਲ ਪਹੁੰਚਾ ਰਹੇ ਹੋ, ਤੁਹਾਡਾ ਧੰਨਵਾਦ। ਤੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਸਿੱਖ ਸਪੈਚੂ ਸੈਂਟ ਗੁਰਦੁਆਰਾ ਸਾਹਿਬ ਵਿਖੇ ਵੱਲੋਂ ਵੀ ਜੋ ਆਪਾਂ TV ਚੈਨਲ ਚਲਾਇਆ ਸੀਗਾ, ਜਿਹੜਾ ਕਿ ਚੈਨਲ ਨੰਬਰ 2847 ਬਾਕਸ ਤੇ ਚੱਲ ਰਿਹਾ ਜਾਂ 3782 ਤੇ, ਇੱਕ ਹੋਰ ਕੋਸ਼ਿਸ਼ ਕੀਤੀ ਆ ਵੀ ਜਿਹੜੇ ਪ੍ਰੋਗਰਾਮ ਚੱਲਦੇ ਆ ਸਵੇਰੇ 4:15 ਤੋਂ ਸਟਾਰਟ ਹੋ ਜਾਂਦੇ ਨੇ ਤੇ 10 ਵਜੇ ਰੋਜ਼ਾਨਾ ਹੁਣ ਸਹਿਜ ਪਾਠ ਚੱਲਿਆ ਕਰਨਗੇ ਜੀ, 10 ਵਜੇ ਤੋਂ ਲੱਗ ਕੇ 4:30 ਤੱਕ। ਹਰ ਇੱਕ ਪਾਠੀ ਸਿੰਘ ਦੀ ਰੋਲ 45 ਮਿੰਟ ਦੀ ਹੈ, ਉਹ ਵੀ ਪਿਆਰ ਨਾਲ ਤੁਹਾਨੂੰ ਸੁਣਾਉਣਗੇ ਜੋ ਘਰੇ ਬੈਠੀ ਸੰਗਤ ਆ ਉਹ ਸੁਣ ਸਕੇ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਜ਼ਰੂਰ ਚੈਨਲ ਜਿਹੜਾ ਹੈਗਾ 2847 ਜਾਂ 3782 ਆਪਣੇ ਜਿਹੜਾ IPTV ਤੇ ਸਟਾਰਟ ਕਰ ਲੈਣ, ਕਿਉਂਕਿ 24 ਘੰਟੇ ਹੁਣ ਸਿੱਖ ਸਪੈਚੂ ਸੈਂਟਰ ਤੇ ਚੱਲਦਾ ਹੈ ਚੈਨਲ ਸਪੈਸ਼ਲ, ਤੇ ਜ਼ਰੂਰ ਆਪਣੇ ਘਰ ਬੈਠ ਕੇ ਤੁਸੀਂ ਸਹਿਜ ਪਾਠ ਸਰਵਣ ਕਰ ਸਕਦੇ ਹੋ, ਕਿਉਂਕਿ ਸੰਗਤਾਂ ਨੇ ਸੇਵਾ ਲਈਆਂ ਨੇ, ਕਈ ਬਹੁਤ ਪਰਿਵਾਰਾਂ ਨੇ ਤੇ ਲਗਾਤਾਰ ਚੱਲ ਰਹੇ ਨੇ, ਸੰਗਤਾਂ ਘਰ ਬੈਠ ਕੇ ਇਹ ਸੰਗਤ ਸੁਣ ਸਕਦੀ ਜੀ। ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ, ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ 416-7646 ਤੋਂ ਲਈ ਜਾ ਸਕਦੀ ਹੈ।
ਥੈਂਕ ਯੂ ਪਰਮਿੰਦਰ ਸਿੰਘ, ਧੰਨਵਾਦ। ਅਗਲੇ ਕਾਲਰ ਨੇ ਮੇਰੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂ ਜੀ ਸਰ, ਮੈਂ ਅੱਜ ਪਹਿਲੀ ਵਾਰ ਕਾਲ ਕਰ ਰਿਹਾ ਤੁਹਾਡੇ ਇਸ ਪ੍ਰੋਗਰਾਮ ਤੇ, ਪਰ ਮੈਂ ਪ੍ਰੋਗਰਾਮ ਤੁਹਾਡਾ ਨਾ ਇਹ ਜਿਹੜਾ ਰੋਜ਼ ਆਉਂਦਾ ਮੈਂ ਕਾਫੀ ਟਾਈਮ ਤੋਂ ਸੁਣ ਰਿਹਾ, ਔਰ ਮੈਨੂੰ ਇੰਨਾ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਇਹ ਤੁਹਾਡਾ ਪ੍ਰੋਗਰਾਮ ਕਰਦੇ ਹੋ ਨਾ, ਇੰਨੇ ਨਿਊਟਨ ਹੋ ਕੇ ਤੁਸੀਂ ਪ੍ਰੋਗਰਾਮ ਕਰਦੇ ਹੋ ਕਿ ਮਤਲਬ ਕਿ ਮੈਂ ਬਹੁਤ ਇੰਪ੍ਰੈਸ ਹਾਂ ਤੁਹਾਡੀ ਹਰ ਗੱਲਬਾਤ 'ਚ। ਪ੍ਰੈਕਟੀਕਲ ਗੱਲਬਾਤ ਕਰਦੇ ਹੋ ਤੁਸੀਂ, ਕੋਈ ਹਵਾਬਾਜ਼ੀ ਜਾਂ ਕੋਈ ਕਿਸੇ ਨੂੰ ਨਹੀਂ ਕਰਦੇ, ਔਰ ਜਿਹੜੀ ਵੀ ਗੱਲ ਹੁੰਦੀ ਆ ਉਹ ਮੋਸਟ ਮੋਸਟ ਐਕੂਰੇਟ ਹੀ ਹੁੰਦੀ ਹੈ। ਔਰ ਜੋ ਤੁਸੀਂ ਇਹ ਕਹਿ ਰਹੇ ਹੋ, ਤੁਹਾਨੂੰ ਇਹ ਮਾਫੀ ਮੰਗਣ ਦੀ ਤਾਂ ਮੈਨੂੰ ਲੱਗਦਾ ਕੋਈ ਲੋੜ ਨਹੀਂ ਹੈ। ਜਿੰਨਾ ਵਧੀਆ ਤੁਸੀਂ ਕੰਮ ਕਰਦੇ ਹੋ, ਮੇਰੇ ਖਿਆਲ 'ਚ ਇੰਨੀ ਵਧੀਆ ਮੈਸੇਜ ਇਹ ਜਿਹੜਾ ਤੁਸੀਂ ਪਹੁੰਚਾਉਂਦੇ ਹੋ ਨਾ, ਕਿਉਂਕਿ ਤੁਸੀਂ ਉਹ ਜਿਹੜੀ ਤੁਹਾਡੀ ਗੱਲ ਹੈ ਚਾਹੇ ਉਹ ਗਵਰਨਮੈਂਟ ਰਿਲੇਟਡ ਆ ਚਾਹੇ ਸੋਸ਼ਲ, ਉਹ ਬਹੁਤ ਐਕੂਰੇਟ ਹੁੰਦੀ ਹੈ। ਮੈਨੂੰ ਇਹ ਗੱਲ ਬਹੁਤ ਹੈ, ਔਰ ਅੱਜ ਮੈਂ ਕਿਹਾ ਫਾਈਨਲੀ ਮੈਂ ਫੋਨ ਲੱਭ ਕੇ ਤੁਹਾਡਾ ਮਤਲਬ ਇਹ ਗੱਲ ਕਰਨੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਮੈਸੇਜ ਪਹੁੰਚਾਉਂਦੇ ਹੋ। ਤੇ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਨਾ ਕਿ ਕੈਨੇਡਾ, ਤੇ ਅਸੀਂ ਆਲਰੇਡੀ ਸਰ ਲੇਟ ਹੋ ਚੁੱਕੇ ਹਾਂ। ਜੇ ਅਸੀਂ ਕਹੀਏ ਨਾ ਕਿ ਅਸੀਂ ਅਸੀਂ ਬਹੁਤ ਕੁਛ ਕਰ ਰਹੇ ਹਾਂ ਜਾਂ ਗੌਰਮੈਂਟ ਕਰ ਰਹੀ ਹੈ, ਗੌਰਮੈਂਟ ਤਾਂ ਹੁਣ ਸਿਰਫ ਇੱਕ ਖਾਨਾ ਪੂਰਤੀ ਕਰ ਰਹੀ ਹੈ ਕਿ ਇਸ ਚੀਜ਼ ਨੂੰ ਕੰਟਰੋਲ ਕਿੱਦਾਂ ਕਰ ਲਈਏ। ਇਹ ਹੁਣ ਕਮਿਊਨਿਟੀ ਸਪਰੈਡ ਬਣ ਗਿਆ ਹੈ ਕੋਰੋਨਾ ਕੋਵਿਡ-19। ਪਹਿਲਾਂ ਇਹ ਟਰੈਵਲ ਸੀਗਾ, ਜਦੋਂ ਅਸੀਂ ਟਰੈਵਲ ਸਪਰੈਡ ਤੋਂ ਨਹੀਂ ਰੋਕ ਸਕੇ, ਹੁਣ ਇਹ ਕਮਿਊਨਿਟੀ ਸਪਰੈਡ ਤੱਕ ਪਹੁੰਚ ਗਿਆ ਹੈ। ਤੇ ਹੁਣ ਜੇ ਵੀ ਗੌਰਮੈਂਟ ਹਾਲੇ ਵੀ ਇਹ ਸਮਝਦੀ ਨਹੀਂ ਹੈ ਕਿ ਆਊਟਸਾਈਡਰ ਜਿਹੜੇ ਟਰੈਵਲਰ ਹੈ ਉਹਨਾਂ ਨੂੰ ਅਸੀਂ ਨਹੀਂ ਰੋਕਾਂਗੇ, ਤਾਂ ਇਹ ਇਸ ਤੋਂ ਵੀ ਵਰਸਟ ਕੰਡੀਸ਼ਨ ਚ ਪਹੁੰਚ ਜਾਏਗਾ
ਜੀ।
ਸੋ ਅੱਜ ਦੇ ਟਾਈਮ 'ਚ ਜਦੋਂ ਕਾਲਜ ਯੂਨੀਵਰਸਿਟੀਆਂ ਔਰ ਕੰਮ ਬਿਲਕੁਲ ਬੰਦ ਪਏ ਹੈ, ਤੇ ਤੁਸੀਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਅਲਾਓ ਕਰਦੇ ਹੋ ਕਿ ਉਹ ਆਉਣ, ਔਰ ਉਹ ਇੱਕ ਦੋ ਗਿਣਤੀ ਨਹੀਂ ਹੋਣਗੀ, ਉਹ ਹੰਡਰਡ ਥਾਊਜ਼ੈਂਡ ਦੇ ਵਿੱਚ ਜੋ ਵੀ ਆਉਣਾ ਚਾਹੁੰਦੇ ਆ ਜੋ ਟਰੈਵਲ ਟੈਂਪਰਰੀ ਹੈ, ਔਰ ਇਹਦੇ ਨਾਲ ਉਹਨਾਂ ਨੂੰ ਵੀ ਅਫੈਕਟ ਹੋਏਗਾ, ਕਿਉਂਕਿ ਜਦੋਂ ਇੱਥੇ ਆਉਣਗੇ ਉਹਨਾਂ ਦੀ ਜਿਹੜੀ ਹੈਲਥ ਹੈ ਉਹ ਜੇ ਕੱਲ੍ਹ ਉਹਨਾਂ ਨੂੰ ਅਫੈਕਟ ਹੁੰਦਾ ਆ, ਤੇ ਉਹ ਵੀ ਖੁਦ ਅਫੈਕਟ, ਉਹਨਾਂ ਦੀ ਪਿਛਲੀਆਂ ਫੈਮਿਲੀਆਂ ਵੀ ਅਫੈਕਟ ਹੋਣਗੀਆਂ। ਦੇ ਆਰ ਮੋਰ ਸੇਫ ਦੈਨ ਦੇਅਰ ਹੋਮ ਕੰਟਰੀ ਰਾਈਟ ਨਾਓ ਇਨ ਵਿਦ ਦੇਅਰ ਫੈਮਿਲੀ। ਸੋ ਆਈ ਡੋਂਟ ਨੋ ਵਾਈ ਦੇ ਗਵਰਨਮੈਂਟ ਜਿਹੜਾ ਇਹ ਡਿਸੀਜਨ ਲੈ ਰਹੀ ਹੈ, ਇਹ ਬਿਲਕੁਲ ਸਟੂਪਿਡਿਟੀ ਹੈ। ਜਿਹੜੇ ਐਕੂਰੇਟ ਗੱਲ ਕਰਨ ਦੇ ਵਿੱਚ ਆਪਣਾ ਡਰਦੇ ਨਹੀਂ ਹੈ ਜਾਂ ਸ਼ੇਮ ਉਹਨਾਂ ਨੂੰ ਨਹੀਂ ਹੈ, ਉਹ ਬਿਲਕੁਲ ਬਹੁਤ ਅੱਛੀ, ਉਹੀ ਸਭ ਤੋਂ ਬੜੀ ਬਹਾਦਰੀ ਹੈ ਜੀ।
ਥੈਂਕ ਯੂ ਸੋ ਮਚ ਜੀ, ਧੰਨਵਾਦ। ਨੈਕਸਟ ਕਾਲ ਅਸੀਂ ਲਵਾਂਗੇ ਔਨ ਏਅਰ, ਉਸ ਤੋਂ ਬਾਅਦ ਫਿਰ ਕਾਲ ਸਾਡਾ ਮੇਨ ਮੁੱਦਾ ਫਿਰ ਖੁਦ ਜਾਣਾ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰੇ।
ਇੱਕ ਤਾਂ ਬਾਈ ਦਿਓਲ ਸਾਹਿਬ ਨਾਲ ਮੈਂ ਸਹਿਮਤ ਹਾਂ, ਜਿਹੜਾ ਇਹਨਾਂ ਹੁਣ ਨਾ ਸਾਰੇ ਇਮੀਗ੍ਰੇਸ਼ਨ ਤੇ ਸਾਰੇ ਵੀਜ਼ੇ ਜੋ ਵੀ ਲੱਗੇ ਲਗਾਏ ਸਾਰੇ ਸਸਪੈਂਡ ਕਰਨੇ ਚਾਹੀਦੇ ਆ ਸੇਫਟੀ ਵਾਸਤੇ, ਹਨਾ, ਹੋਰ ਨੀ ਕੋਈ ਗੱਲ ਹੈਗੀ। ਕਿਉਂਕਿ ਹੁਣ ਕੀ ਪਤਾ ਕਿਹੜਾ ਬੰਦਾ ਬਾਹਰੋਂ ਆਉਣਾ, ਉਹ ਕੀ ਲੈ ਕੇ ਆਉਣਾ ਉਹਨੇ, ਹਨਾ, ਇਹ ਬਹੁਤ ਜ਼ਰੂਰੀ ਹੈ
ਜੀ।
ਦੂਜੀ ਗੱਲ ਇਹ ਸਰਕਾਰ ਹੈ ਜੀ, ਬਿਲਕੁਲ ਇਹ ਫਲਾਪ ਰੋਲ ਹੈ ਇਹਨਾਂ ਦਾ, ਫੇਲ ਆ। ਪੈਸੇ ਪੂਸੇ ਆ ਜਿਹੜੇ ਲੋਕਾਂ ਦੇ ਟੈਕਸ ਦੇ, ਜਿੰਨੇ ਮਰਜ਼ੀ ਦੇਈ ਜਾਣ, ਪਰ ਇਹ ਇਹਨਾਂ ਨੇ ਮੌਕੇ ਤੇ ਰੋਕਿਆ ਹੀ ਨੀ ਲੋਕਾਂ ਨੂੰ ਆਉਣੋ, ਹਨਾ।
ਮਤਲਬ
ਇਹ ਕੋਈ ਛੋਟੀ ਮੋਟੀ ਗਲਤੀ ਨੀ, ਇਹ ਗੈਰ ਜ਼ਿੰਮੇਵਾਰੀ ਹੈ ਦੇਸ਼ ਨਾਲ, ਇੱਕ ਗਦਾਰੀ ਦੇ ਤਰ੍ਹਾਂ ਦੀ ਗੱਲ ਆ। ਕਿਉਂਕਿ ਕੈਨੇਡਾ ਨੂੰ ਬਚਾਇਆ ਜਾ ਸਕਦਾ ਸੀ, ਹੁਣ ਤੁਸੀਂ ਦੇਖੋ ਆ ਛੋਟੇ ਛੋਟੇ ਸਾਰੇ ਬਿਜ਼ਨਸ ਤੇ ਸਭ ਕੁਛ ਐਂ ਠੱਪ ਹੋ ਗਿਆ
ਜੀ,
ਹਨਾ। ਅੱਛਾ, ਹਜੇ ਵੀ ਨੀ ਇਹ ਕਰ ਰਹੇ, ਇਹ ਬਿਲਕੁਲ ਪਾਸੇ ਆਸੇ ਨਾ ਕਰੇ। ਇੱਕ ਇਹ ਜੀ ਦਿਓਲ ਸਾਹਿਬ ਨੇ ਗੱਲ ਕਰਨੀ ਹੈ ਜੀ ਇੰਸ਼ੋਰੈਂਸ ਵਾਲੀ
ਜੀ ਜੀ,
ਇਹ ਬਹੁਤ ਜ਼ਰੂਰੀ ਆ। ਕਿਉਂਕਿ ਦੇਖੋ ਇਹ ਇੰਨਾ ਇੰਨਾ ਪੈਸਾ ਬਣਾ ਕੇ ਜੇ ਇਹ ਕਰ ਦੇਣ, ਜਿਹੜੇ ਬੰਦੇ ਕੋਲੇ ਵੀ ਘਰ ਵੀ ਹੈ ਨੀਗਾ ਉਹਨੂੰ ਵੀ ਬੈਨੀਫਿਟ ਹੋਊਗਾ ਇਹਦਾ, ਬੇਸ਼ੱਕ ਮਤਲਬ ਉਹ ਰੈਂਟ ਤੇ ਰਹਿੰਦਾ, ਪਲਾ ਦੋ ਕਾਰ ਤਾਂ ਹਰੇਕ ਕੋਲੇ ਹੈਗੀ ਆ, ਇਹ ਗੱਲਬਾਤ ਜ਼ਰੂਰ ਕਰੋ
ਮੇਰੇ ਜੀ। ਧੰਨਵਾਦ, ਲਾਸਟ ਕਾਲ ਹੋਵੇਗੀ ਜੀ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਬਲਰਾਜ ਜੀ, ਸਤਿ ਸ੍ਰੀ ਅਕਾਲ ਸਰਪੰਚ ਬੋਲ ਰਹੇ ਇਧਰੋਂ
ਜੀ। ਜੀ ਸਰਪੰਚ ਸਾਹਿਬ,
ਸਤਿ ਸ੍ਰੀ ਅਕਾਲ ਜੀ। ਪਰ ਇਨਫੋਰਮੇਸ਼ਨ ਤਾਂ ਤੁਸੀਂ ਬਹੁਤ ਦਿੰਦੇ ਹੋ, ਪਰ ਦਿੰਦੇ ਹੋ ਸਿਰਫ ਬ੍ਰੈਂਪਟਨ ਦੇ ਲੋਕਾਂ ਨੂੰ, ਬਾਕੀ ਇੱਧਰ ਸਕਾਰਬੋ ਦੇ ਲੋਕਾਂ ਨੂੰ ਤਾਂ ਤੁਸੀਂ ਕੋਈ ਜਨਤਾ ਹੀ ਨਹੀਂ ਸਮਝਦੇ ਮੇਰੇ ਖਿਆਲ ਚ।
ਸਰਪੰਚ ਸਾਹਿਬ ਤੁਸੀਂ ਯੂ ਆਰ ਰਾਈਟ ਕਿ ਅੱਜ ਕੱਲ੍ਹ ਤਾਂ ਜੇ ਅਸੀਂ ਗੱਲ ਕਰਦੇ ਹਾਂ ਵੀ ਬ੍ਰੈਂਪਟਨ ਕੈਨੇਡਾ ਕਿੱਥੇ, ਉਹ ਕਹਿਣਗੇ ਉਹ ਬ੍ਰੈਂਪਟਨ ਦੇ ਵਿੱਚ ਆ। ਜਦੋਂ ਅਸੀਂ ਮਿਊਂਸੀਪਲ ਹਲਕੇ ਦੀ ਗੱਲ ਕਰਦੇ ਹਾਂ ਨਾ, ਫਿਰ ਬ੍ਰੈਂਪਟਨ ਦੀ ਗੱਲ ਕਰਦੇ ਹਾਂ ਜ਼ਿਆਦਾ। ਜੇ ਅਸੀਂ ਪ੍ਰੋਵਿੰਸ਼ੀਅਲ ਤੇ ਫੈਡਰਲ ਕਰਦੇ ਹਾਂ ਉਹ ਤਾਂ ਸਾਰਿਆਂ ਦੇ ਲਈ ਸਾਂਝੀ ਕਰਦੇ ਹਾਂ। ਇੰਸ਼ੋਰੈਂਸ ਦੀ ਗੱਲ ਹੈ, ਇਕੱਲੇ ਬ੍ਰੈਂਪਟਨ ਵਾਸੀਆਂ ਲਈ ਨਹੀਂ, ਸਾਰਿਆਂ ਦੇ ਲਈ ਆ। ਠੀਕ ਹੈ ਸਰ। ਸਰਪੰਚ ਸਾਹਿਬ, ਥੈਂਕ ਯੂ ਸੋ ਮਚ, ਜ਼ਰੂਰ
ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ।
ਹਾਂਜੀ
ਹਾਂਜੀ, ਬਾਕੀ ਇਹ ਹੈ ਵੀ ਜਿੰਨੀਆਂ ਵੀ ਤੁਸੀਂ ਤਕਲੀਫਾਂ ਨੇ ਉਹ ਬ੍ਰਹਮਟਨ ਦੇ ਲੋਕਾਂ ਨੂੰ, ਚਾਹੇ ਹਸਪਤਾਲ ਦੀਆਂ ਨੇ ਚਾਹੇ ਹੋਰ ਕਾਸੇ ਦੀਆਂ ਨੇ, ਬਾਕੀ ਇੱਧਰ ਕਦੇ ਮੈਂ ਤਾਂ ਕਦੇ ਮਾਰਖਮ ਦੇ ਲੋਕਾਂ ਦੀ ਤੋਂ ਖਬਰ ਕੋਈ ਲਾਉਂਦੇ ਦੇਖੇ ਨਹੀਂ।
ਤੁਸੀਂ ਨਾ ਸਰਪੰਚ ਸਾਹਿਬ, ਸਾਡੇ ਬ੍ਰਹਮਟਨ ਚੋਂ 10 ਕੁ ਬੰਦੇ ਇੱਧਰੋਂ ਮੂਵ ਕਰਾ ਕੇ ਲੈ ਜਾਓ ਆਪਣੇ ਸਕਾਰਬੋ ਦੇ ਵਿੱਚ, ਯੰਗ ਤੋਂ ਪਰਲੇ ਪਾਸੇ 10 ਕੁ ਬੰਦੇ ਆਫ ਦੀ ਏਅਰ ਤੁਹਾਨੂੰ ਮੈਂ ਗਿਣਾ ਦੂੰਗਾ, ਇਹਨਾਂ ਨੂੰ ਤੁਸੀਂ ਮੂਵ ਕਰਾ ਕੇ ਨਾ ਉੱਧਰ ਸਕਾਰਬੋ ਘਰ ਲੈ ਦਿਓ, ਅਤੇ ਫਿਰ ਦੇਖਿਓ ਸਕਾਰਬੋ ਦੀਆਂ ਕਿੰਨੀਆਂ ਖਬਰਾਂ ਬਣਦੀਆਂ ਹੈਗੀਆਂ। ਮੈਂ ਕਈ ਵਾਰੀ ਆਪਣੇ ਮਿੱਤਰਾਂ ਨਾਲ ਡਿਸਕਸ ਕਰ ਚੁੱਕਿਆ ਕਿ ਆਹ 10 ਕੁ ਬੰਦੇ ਅਸੀਂ ਸਕਾਰਬੋ ਦੇ ਵਿੱਚ ਭੇਜ ਦਈਏ ਤਾਂ ਸਕਾਰਬੋ ਦੀਆਂ ਬਹੁਤ ਖਬਰਾਂ ਬਣਨਗੀਆਂ, ਫਿਰ ਅਸੀਂ ਇਸ ਏਰੀਏ ਦੀ ਵੀ ਗੱਲ ਕਰਨੀ ਸ਼ੁਰੂ ਕਰਨਾ। ਸਰਪੰਚ ਸਾਹਿਬ, ਸਮਾਂ ਜਿਹੜਾ ਸਾਡਾ ਨਿਕਲ ਰਿਹਾ ਵਾ, ਮੈਂ ਤੁਹਾਤੋਂ ਇੱਥੇ ਮਾਫ਼ੀ ਚਾਹਾਂਗਾ। ਥੈਂਕ ਯੂ ਸੋ ਮਚ ਫੋਰ ਯੂਰ ਕਾਲ, ਧੰਨਵਾਦ।
ਚਲੋ ਬਹੁਤ ਧੰਨਵਾਦ ਤੁਹਾਡਾ।
ਬਲਰਾਜ ਜੀ, ਇੰਸ਼ੋਰੈਂਸ ਦੀ ਗੱਲਬਾਤ ਕਰੀਏ ਆਪਾਂ, ਕਿੰਨਾ ਇਸ ਸਮੇਂ ਘੱਟ ਗਏ ਐਕਸੀਡੈਂਟ, ਕਿੰਨਾ ਸੇਵ ਕਰ ਰਹੇ ਹੈ, ਕਿ ਤੁਹਾਡਾ ਓਪੀਨੀਅਨ ਹੈ ਕਿ ਗਵਰਨਮੈਂਟ ਨੂੰ ਜਾਂ ਫਿਰ ਇੰਸ਼ੋਰੈਂਸ ਕੰਪਨੀਆਂ ਨੂੰ ਇੰਸ਼ੋਰੈਂਸ ਘੱਟ ਕਰ ਦੇਣਾ ਚਾਹੀਦਾ, ਰਾਹਤ ਦੇ ਦੇਣੀ ਚਾਹੀਦੀ ਹੈ?
ਦੇਖੋ ਜੀ, ਇੰਸ਼ੋਰੈਂਸ ਬਹੁਤ ਵੱਡਾ ਮੁੱਦਾ ਰਿਹਾ ਸਾਰੇ ਓਨਟੇਰੀਓ ਦੇ ਵਿੱਚ, ਬ੍ਰਹਮਟਨ, ਮਿਸਿਸਾਗਾ, ਮਾਲਟਨ ਵਗੈਰਾ ਏਰੀਏ ਵਿੱਚ ਖਾਸ ਕਰਕੇ, ਔਰ ਸਾਰੇ ਪੋਲੀਟੀਸ਼ੀਅਨ ਆਲ ਸ਼ੇਡਸ ਦੇ ਸਭ ਤੋਂ ਪਿਛਲੇ 8-10 ਸਾਲਾਂ ਤੋਂ ਕਹਿੰਦੇ ਰਹੇ ਜੀ ਵੀ ਅਸੀਂ ਕਰਾਂਗੇ, ਅਸੀਂ ਘਟਾਵਾਂਗੇ, ਪਰ ਹੋਇਆ ਕੁਝ ਨਹੀਂ। ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਰਹੀਆਂ ਵੀ ਸਾਡਾ ਰਿਸਕ ਫੈਕਟਰ ਬਹੁਤ ਜ਼ਿਆਦਾ ਆ, ਫਰੌਡ ਬੜਾ, ਚੋਰੀ ਬੜੀ, ਐਕਸੀਡੈਂਟ ਬਹੁਤ ਆ, ਝੂਠੇ ਕਲੇਮ ਆ, ਆਇਆ ਹੋਇਆ, ਤੇ ਅਸੀਂ ਉਹ ਫੈਕਟਰ ਇਨ ਕੀਤੇ ਉਹ ਆਪਣੇ ਰੇਟ ਦੇ ਵਿੱਚ, ਤੇ ਹੁਣ ਟ੍ਰੈਫਿਕ ਰੁਕ ਗਈ, ਵਹੀਕਲ ਸੜਕ ਦੇ ਉੱਤੇ 20% ਵੀ ਹੈ ਨੀ ਗੇ, ਐਕਸੀਡੈਂਟ ਕਿਤੇ ਇੱਕਾ ਦੁੱਕਾ ਕਿਤੇ ਐਕਸੀਡੈਂਟ ਆਪਾਂ ਇੱਕ ਅੱਧਾ ਹੀ ਪਿਛਲੇ ਦਿਨਾਂ ਵਿੱਚ ਸੁਣਿਆ। ਔਰ ਜਦੋਂ ਮੈਂ ਫਰਾਂਸ ਦੀ ਐਗਜ਼ਾਮਪਲ ਦੇਖੀ, ਫਰਾਂਸ ਦੇ ਵਿੱਚ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਨੇ ਟ੍ਰੈਫਿਕ ਖੜ ਜਾਣ ਕਾਰਨ ਲੋਕਾਂ ਨੂੰ ਪੇ ਕੀਤੀ ਹੋਈ ਇੰਸ਼ੋਰੈਂਸ ਦੀ ਰਿਬੇਟ ਦੇਣੀ ਸ਼ੁਰੂ ਕਰ ਦਿੱਤੀ
ਜੀ।
ਸੋ ਮੈਂ ਉਹਦੇ ਵੱਲ ਦੇਖ ਕੇ ਮੈਂ ਸੋਚਿਆ ਵੀ ਇਹ ਸਾਡੇ ਤਾਂ ਉਦੋਂ ਵੀ ਵੱਡੀ ਸੀਰੀਅਸ ਸਮੱਸਿਆ, ਸਾਡੀ ਤਾਂ ਇੰਸ਼ੋਰੈਂਸ ਹਾਈ ਵੀ ਬਹੁਤ ਓਨਟੇਰੀਓ ਦੇ ਵਿੱਚ, ਤੇ ਫਿਰ ਮੈਂ ਕੱਲ ਪ੍ਰੀਮੀਅਰ ਨੂੰ ਇੱਕ ਚਿੱਠੀ ਲਿਖੀ, ਉਹਨੂੰ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਗੁੱਡ ਕਾਰਪੋਰੇਟ ਸਿਟੀਜ਼ਨ ਹੁੰਦਿਆਂ ਹੋਇਆਂ ਆਪਣੇ ਆਪ ਦੱਸਣ ਵੀ ਉਹਨਾਂ ਨੂੰ ਆਪਣੇ ਕੈਲਕੂਲੇਟਡ ਜਿਹੜਾ ਲਾਭ ਉਹਨਾਂ ਨੂੰ ਹੋਣਾ ਹੀ ਸੀਗਾ ਜੇ ਐਕਸੀਡੈਂਟ ਵੀ ਹੁੰਦੇ, ਟ੍ਰੈਫਿਕ ਵੀ ਚੱਲਦੀ ਨਹੀਂ, ਉਹ ਤੋਂ ਵਾਧੂ ਕਿੰਨਾ ਹੋਇਆ, ਹਰ ਰੋਜ਼ ਉਹਨਾਂ ਨੂੰ ਵਾਧੂ ਲਾਭ ਕਿੰਨਾ ਹੋ ਰਿਹਾ, ਜਿਹੜਾ ਉਹਨਾਂ ਨੂੰ ਵਾਧੂ ਲਾਭ ਹੋ ਰਿਹਾ ਉਹ ਜਾਂ ਤੱਕ ਕੰਜ਼ਿਊਮਰ ਨੂੰ ਵਾਪਸ ਕਰ ਦੇਣ, ਜਿਵੇਂ ਫਰਾਂਸ ਦੀਆਂ ਕੰਪਨੀਆਂ ਨੇ ਕੀਤਾ, ਪੁਰਾਣੇ ਦਿੱਤੇ ਦਾ ਰਿਬੇਟ ਦੇ ਦੇਣ, ਗਾਂਹ ਤੇ ਕਨਸੈਸ਼ਨ ਦੇ ਦੇਣ, ਛੋਟ ਦੇ ਦੇਣ, ਤੇ ਜੇ ਉਹਨਾਂ ਨੇ ਇਹ ਨਹੀਂ ਕਰਨਾ ਤੇ ਘੱਟੋ ਘੱਟ ਉਹ ਸਾਡੇ ਸੂਬੇ ਨੂੰ ਉਹ ਡਾਲਰ ਫਾਰ ਡਾਲਰ ਜਿੰਨੇ ਉਹਨਾਂ ਦੀ ਵਾਧੂ ਬਚਤਾ ਆਪਣੀ ਬਚਤ ਰੱਖ ਕੇ ਉਹ ਸਾਡੇ ਸੂਬੇ ਦੇ COVID-19 ਫੰਡ ਨੂੰ ਦੇ ਦੇਣ, ਤਾਂ ਕਿ ਅਸੀਂ ਉਸ ਫਾਈਟ ਦੇ ਵਿੱਚ ਸਾਡੇ ਸਾਰੇ ਸਿਟੀਜ਼ਨ ਦੇ ਕੰਮ ਆ ਜਾਵੇ, ਜਿਹੜਾ ਵੀ ਉਹ ਚੂਜ਼ ਕਰਨਾ ਚਾਹੁਣ। ਇਹ ਹੁਣ ਜਿਹੜੇ ਆਮ ਲੋਕ ਆ ਉਹਨਾਂ ਦਾ ਵੀ ਵਿਊ ਹੋ ਸਕਦਾ ਵੀ ਉਹ ਕੀ ਕਰਨ, ਉਹ ਕਿਸ ਕਿਸਮ ਦੀ ਮੰਗ ਕਰਨੀ ਚਾਹੁੰਦੇ ਆ, ਸਰਕਾਰ ਵੀ ਸੋਚ ਸਕਦੀ ਆ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਕੀ ਕਹਿ ਸਕਦੀ। ਮੈਂ ਜਿਹੜੀ ਚਿੱਠੀ ਫੋਰਡ ਨੂੰ ਲਿਖੀ ਉਹ ਮੈਂ ਟਰਾਂਸਪੋਰਟ ਮੰਤਰੀ ਨੂੰ ਵੀ ਉਹਦੀ ਕਾਪੀ ਭੇਜੀ ਤੇ ਕੰਜ਼ਿਊਮਰ ਅਫੇਅਰ ਮੰਤਰੀ ਨੂੰ ਵੀ ਭੇਜੀ, ਕਿਉਂਕਿ ਕੰਜ਼ਿਊਮਰ ਅਫੇਅਰ ਦਾ ਮਾਮਲਾ ਵੀ ਆ
ਜੀ,
ਕਿਉਂਕਿ ਫੇਅਰ ਟ੍ਰੀਟਮੈਂਟ ਆਫ ਕੰਜ਼ਿਊਮਰ ਜਿਹੜਾ ਕੰਜ਼ਿਊਮਰ ਅਫੇਅਰ ਮਿਨਿਸਟਰੀ ਤੇ ਉਹਨਾਂ ਦੇ ਜਿਹੜੇ ਲਾਜ਼ ਆ ਉਹਨਾਂ ਦਾ ਕੰਮ ਆ, ਤੇ ਇਸ ਵੇਲੇ ਇਹ ਅਨਫੇਅਰ ਹੋਏਗਾ ਕਿ ਉਹਨਾਂ ਦਾ ਰਿਸਕ ਫੈਕਟਰ ਹੋਵੇ 10% ਤੇ ਉਹ 100% ਸਭ ਤੋਂ ਚਾਰਜ ਕਰਦੇ ਹੋਣ।
ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਇਸ ਸਮੇਂ ਜਿਹੜੀ ਇੰਸ਼ੋਰੈਂਸ ਕੰਪਨੀਜ਼ ਨੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਰੈਗੂਲੇਟਰੀ ਦੇ ਅੰਡਰ ਆਉਂਦੀਆਂ ਨੇ, ਕਿ ਕੀ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਉਹਨਾਂ ਨੂੰ ਇਸ ਮੁੱਦੇ ਤੇ ਰੈਗੂਲੇਟ ਕਰਨਾ ਚਾਹੇ, ਕੋਈ ਰੈਜੂਲੇਸ਼ਨ ਲੈ ਕੇ ਆਵੇ, ਕਿ ਉਹ ਫੋਰਸ ਕਰ ਸਕਦੇ ਨੇ ਆਪਣੀਆਂ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ?
ਦੇਖੋ ਇਹ ਇੱਕ ਸੈਕੰਡਰੀ ਸਵਾਲ ਆ, ਪਹਿਲਾ ਤਾਂ ਸਵਾਲ ਇਹ ਆ ਵੀ ਆਪਣੇ ਸਾਹਮਣੇ ਪ੍ਰੈਜ਼ੀਡੈਂਟ ਸੈੱਟ ਹੋ ਗਿਆ ਫਰਾਂਸ ਦੇ ਵਿੱਚ
ਜੀ,
ਜਦੋਂ ਲੋਕਾਂ ਦੀ ਇਹ ਗੱਲ ਬਾਹਰ ਨਿਕਲੇਗੀ, ਲੋਕਾਂ ਦੀ ਆਵਾਜ਼ ਬਣੇਗੀ, ਤੇ ਇੰਸ਼ੋਰੈਂਸ ਕੰਪਨੀਆਂ ਭੱਜ ਨਹੀਂ ਸਕਣਗੀਆਂ, ਕਿਉਂਕਿ ਹਰ ਬੰਦਾ ਜਾਣਦਾ ਕਿ ਇਸ ਵੇਲੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ। ਉਹਨਾਂ ਨੂੰ ਲੋਕਾਂ ਦੀ ਆਵਾਜ਼ ਨੂੰ ਮੰਨਣਾ ਹੀ ਪਏਗਾ, ਸਰਕਾਰ ਦੇ ਕਾਨੂੰਨ ਤੇ ਬਾਅਦ ਵਿੱਚ ਆਉਣਗੇ, ਪਰ ਸਰਕਾਰ ਵੀ ਉਹਨਾਂ ਤੇ ਦਬਾਅ ਪਾ ਸਕਦੀ ਹੈ ਕਿ ਲੋਕ ਆਹ ਚਾਹੁੰਦੇ ਆ ਤੇ ਤੁਸੀਂ ਆਹ ਕਰੋ, ਜੇ ਨਹੀਂ ਕਰਨਗੇ ਤੇ ਸਰਕਾਰਾਂ ਕੋਲ ਆਰਡੀਨੈਂਸ ਜਾਰੀ ਕਰਨ ਦਾ ਵੀ ਹੱਕ ਹੁੰਦਾ, ਕੋਈ ਕਾਨੂੰਨ ਕਰਾਨ ਪਾਸ ਕਰਨ ਦੇ 5-6 ਮਹੀਨੇ ਲਾਉਣ ਦੀ ਲੋੜ ਨਹੀਂ ਹੁੰਦੀ ਇੱਦਾਂ ਦੀ, ਇਹ ਐਮਰਜੈਂਸੀ ਸਿਚੁਏਸ਼ਨ ਆ
ਜੀ।
ਸੋ
ਇਸ ਸਮੇਂ ਤੁਹਾਡੇ ਕਹਿਣ ਮੁਤਾਬਕ ਕਿ ਆਪਣੇ ਨੂੰ ਆਪਾਂ ਵੱਲੋਂ ਜਿਹੜੀ ਆਵਾਜ਼ ਆ ਉਹ ਐਜ਼ ਏ ਕਮਿਊਨਿਟੀ ਉਠਾਉਣੀ ਚਾਹੀਦੀ ਹੈ, ਤੇ ਆਵਾਜ਼ ਇਹ ਸਰਕਾਰ ਤੱਕ ਜਾਣੀ ਚਾਹੀਦੀ ਹੈ, ਇੰਸ਼ੋਰੈਂਸ ਕੰਪਨੀਆਂ ਤੱਕ ਜਾਣੀ ਚਾਹੀਦੀ ਹੈ।
ਬਿਲਕੁਲ, ਐਜ਼ ਏ ਕਮਿਊਨਿਟੀ ਮੀਨਸ ਐਜ਼ ਓਨਟੇਰੀਓ ਵਾਸੀ ਸਾਰੇ ਦੇ ਸਾਰੇ
ਜੀ। ਆਲਰਾਈਟ ਬਲਰਾਜ ਜੀ, ਥੈਂਕ ਯੂ ਸੋ ਮਚ, ਔਰ ਤੁਹਾਡਾ ਲੈਟਰ ਹੈ ਜਿਹੜਾ ਇਸ ਨੂੰ ਕੱਲ ਨੂੰ ਮੈਂ ਪੂਰੇ ਦਾ ਪੂਰਾ ਹੂ ਬਹੂ ਪੜ੍ਹ ਕੇ ਆਪਣੇ ਸੋਤਿਆਂ ਨਾਲ ਵੀ ਸਾਂਝਾ ਕਰ ਦਾਂਗਾ, ਤੇ ਕੁਛ ਇਸ ਦੇ ਉੱਤੇ ਟਾਕ ਸ਼ੋਅ ਵੀ ਕਰਾਂਗਾ, ਔਰ ਹੋਰ ਫਿਗਰ ਫੈਕਟ ਇਸ 'ਤੇ ਕੱਢ ਕੇ ਕਿ ਕੀ ਹੈ ਇਸ ਸਮੇਂ ਪੂਰਾ ਸੁਨਹਿਰੀਓ, ਇਹ 'ਤੇ ਆਪਾਂ ਹੋਰ ਗੱਲਬਾਤ ਕੰਟੀਨਿਊ ਰੱਖਾਂਗੇ। ਇਹ ਹਫ਼ਤਾ ਲੱਗ ਜਾਂਦਾ ਕਿਸੇ ਮਸਲੇ ਨੂੰ ਮੰਗਵਾਉਣ ਦੇ ਲਈ, ਕਿ ਕਿਸੇ ਮਸਲੇ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਲਈ, ਜੇ ਹਫ਼ਤਾ ਤੁਸੀਂ ਵਾਰ ਵਾਰ ਉਹ ਗੱਲ ਫਿਰ ਜਾ ਕੇ ਕਿਤੇ ਸਾਡੇ ਇਲੈਕਟਡ ਰਿਪ੍ਰਜੈਂਟੇਟਿਵ ਦੇ ਕੰਨਾਂ ਦੇ ਉੱਤੇ ਜੂੰ ਸਰਕਦੀ ਹੈ ਅਤੇ ਗੱਲ ਗਾਂ ਤੁਰਦੀ ਹੈ। ਸੋ ਇੱਕ ਵਾਰੀ ਬੋਲੇ ਤਾਂ ਫਿਰ ਨਹੀਂ ਸੁਣ ਕੇ ਫਿਰ ਕਈ ਵਾਰੀ ਗੌਰ ਨਹੀਂ ਕਰਦੇ ਗੇ। ਸੋ ਵੀ ਵਿਲ ਕੰਟੀਨਿਊ ਟੂ ਰੇਜ ਦਿਸ ਇਸ਼ੂ ਕਿ ਜਿਸ ਤਰ੍ਹਾਂ ਅਸੀਂ ਇੰਡੀਆ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਨੂੰ ਕੱਢਣ ਦੇ ਲਈ ਅਤੇ ਕੀ ਕਰ ਰਿਹਾ। ਅੰਤ ਇੱਕ ਮਿੰਟ ਹੈ ਬਲਰਾਜ ਜੀ, ਤੁਹਾਡੀ ਕੀ ਟਿੱਪਣੀ? ਇੱਕ ਮਿੰਟ ਹੈ ਅਤੇ ਤੁਹਾਡੀ ਜਿਹੜੀ ਇੰਡੀਆ 'ਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਸਾਰੀ ਪ੍ਰਕਿਰਿਆ ਤੁਸੀਂ ਦੇਖ ਲਈ, ਇੱਕ ਮਿੰਟ ਦੇ ਵਿੱਚ ਕੀ ਤੁਹਾਡਾ ਉਹਦੇ 'ਤੇ ਪ੍ਰਤੀਕਰਮ ਹੋਵੇਗਾ?
ਦੇਖੋ ਜੀ, ਬਿਲਕੁਲ ਉਹ ਪ੍ਰਕਿਰਿਆ ਅਨਫੇਅਰ ਆ। ਜਿਸ ਢੰਗ ਨਾਲ ਸਰਕਾਰ ਨੇ ਕੰਟਰੈਕਟ ਦਿੱਤਾ ਉਹ ਬਿਲਕੁਲ ਅਨਫੇਅਰ ਸਾਨੂੰ ਦਿਸਦਾ। ਜੇ ਸਰਕਾਰ ਕਹਿੰਦੀ ਉਹ ਫੇਅਰ ਆ ਤਾਂ ਸਾਨੂੰ ਉਹ ਸਾਰੇ ਫੈਕਟ ਜਿਹੜੇ ਆ ਲੋਕਾਂ 'ਚ ਪਬਲਿਕ ਕਰ ਦੇਵੇ
ਜੀ।
ਉਹ ਬਿਲਕੁਲ ਅਨਫੇਅਰ ਆ, ਬਿਲਕੁਲ ਸਿੱਧੀਆਂ ਫਲਾਈਟਾਂ ਰਾਹੀਂ ਲੋਕਲਾਈਜ਼ਡ ਏਰੀਏ ਤੋਂ ਫਲਾਈਟਾਂ ਚਾਰਟਰ ਰਾਹੀਂ ਲੋਕ ਚੱਕੇ ਜਾ ਸਕਦੇ ਸੀ, ਲੋਕਾਂ ਨੂੰ ਇੰਨਾ ਖੱਜਲ ਖੁਆਰ ਕਰਨ ਦੀ ਕੋਈ ਲੋੜ ਨਹੀਂ ਸੀ। ਜੇ ਸਰਕਾਰ ਸੋਚਦੀ, ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਅਤੇ ਉਹਦੇ ਸਾਰੀ ਜਿਹੜੀ ਫੈਕਟ ਸ਼ੀਟ ਆ ਉਹ ਉਹਨੂੰ ਜਨਤਕ ਕਰ ਦੇਵੇ
ਜੀ। ਆਲਰਾਈਟ, ਥੈਂਕ ਯੂ ਸੋ ਮਚ। ਇਹਨੂੰ ਆਪਾਂ ਜਨਤਕ ਕਰਾਉਣ ਦੇ ਲਈ ਆਪਣਾ ਪੂਰਾ ਰੋਲ ਅਦਾ ਕਰਾਂਗੇ। ਧੰਨਵਾਦ। ਪ੍ਰੋਗਰਾਮ ਖੌਰਸਾਰ ਦਾ ਸਮਾਂ ਸਮਾਪਤੀ ਵੱਲ ਹੈ ਜੀ। ਸੰਦੀਪ ਸਾਰੀਆਂ ਐਡਾਂ ਕਵਰ ਕਰ ਚੁੱਕਿਆ, ਧੰਨਵਾਦ। ਸੋ ਸਾਡਾ ਜਿਹੜਾ 8 to 10 ਸਮਾਂ ਹੁੰਦਾ ਹੈ, ਹੁਣ 8 to 10 ਤੁਸੀਂ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਇੰਟਰਵਿਊਜ਼ ਨੇ ਉਹਨੂੰ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈਆਂ ਜਾਂਦੀਆਂ ਨੇ ਲਗਾਤਾਰ। ਅੱਜ ਤੋਂ ਜਿਹੜੀਆਂ ਖਬਰਾਂ ਪਾਉਣ ਦਾ ਸਿਲਸਿਲਾ ਹੈ, ਕੱਲ੍ਹ ਤੱਕ ਜਿਹੜਾ ਇਹ ਪੂਰਾ ਸਟ੍ਰੀਮਲਾਈਨ ਕਰ ਦਿੱਤਾ ਜਾਵੇਗਾ ਅਤੇ ਲਾਈਵ ਪ੍ਰੋਗਰਾਮ ਵੀ ਹੋਵੇਗਾ ਅਤੇ ਇੰਟਰਵਿਊਜ਼ ਵੀ ਕੱਢ ਕੇ ਅਲੱਗ ਅਲੱਗ ਪਾਈਆਂ ਜਾਣਗੀਆਂ। punjabipost.ca ਜਿਹੜਾ ਸਾਡਾ ਫੇਸਬੁੱਕ ਪੇਜ ਹੈ, ਇਸ ਫੇਸਬੁੱਕ ਪੇਜ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਬਹੁਤ ਸਾਰੀਆਂ ਇਨਫੋਰਮੇਟਿਵ ਜਿਹੜੀਆਂ ਵੀਡੀਓ ਸਾਡੀਆਂ ਇੱਥੇ ਪਈਆਂ ਨੇ। ਸਰਕਾਰ ਵੱਲੋਂ ਦਿੱਤੇ ਗਏ $200 ਦੇ ਵਾਧੂ ਬੈਨੀਫਿਟਸ ਬੱਚਿਆਂ ਦੇ ਲਈ, ਉਹ ਤੁਸੀਂ ਕਿਸ ਤਰ੍ਹਾਂ ਲੈਣੇ ਨੇ, ਜਾਂ ਫਿਰ ਤੁਸੀਂ ਜਿਹੜੇ ਫੈਡਰਲ ਗਵਰਨਮੈਂਟ ਵੱਲੋਂ ਰਿਲੀਜ਼ ਕੀਤੇ ਗਏ ਬੈਨੀਫਿਟਸ ਨੇ ਉਹ ਕਿਸ ਤਰ੍ਹਾਂ ਤੁਸੀਂ ਲੈਣੇ ਨੇ, ਇਹ ਤੋਂ ਇਲਾਵਾ ਹੋਰ ਕੀ ਇਸ ਸਮੇਂ ਸਰਕਾਰ ਵੱਲੋਂ ਕੰਮ ਕੀਤੇ ਜਾ ਰਹੇ ਨੇ, ਉਹ ਸਾਰੀਆਂ ਸਾਡੀਆਂ ਇੰਟਰਵਿਊ ਅਤੇ ਵੀਡੀਓਜ਼ ਸਾਡੀਆਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ। punjabipost.ca ਨੂੰ ਤੁਸੀਂ ਲਾਈਕ ਕਲਿੱਕ ਕਰਨਾ। ਮੇਰੇ ਪੇਜ ਨੂੰ ਬਹੁਤ ਲੋਕ ਇਸ ਸਮੇਂ ਮੈਨੂੰ ਫਰੈਂਡਸ਼ਿਪ ਭੇਜ ਰਹੇ ਨੇ। ਮੇਰਾ ਖਿਆਲ 7-8 ਹਜ਼ਾਰ ਜਿਹੜੀ ਮੇਰੇ ਪੇਜ ਦੇ ਵਿੱਚ ਵੇਟਿੰਗ ਦੇ ਵਿੱਚ ਨੇ, ਜਿਨ੍ਹਾਂ ਨੂੰ ਮੈਂ ਕਨਫਰਮ ਨਹੀਂ ਕਰ ਸਕਦਾ ਕਿਉਂਕਿ ਮੇਰੇ 5 ਹਜ਼ਾਰ ਬਹੁਤ ਸਮੇਂ ਦੇ ਪੂਰੇ ਹੋਏ ਹੋਏ ਨੇ। ਤੁਸੀਂ ਬੈਟਰ, ਹੁਣ ਮੈਂ ਫੋਕਸ ਜ਼ਿਆਦਾ ਸੋਸ਼ਲ ਮੀਡੀਆ 'ਤੇ ਕਰਾਂਗਾ। ਪੰਜਾਬੀ ਪੋਸਟ ਨੂੰ ਲਾਈਕ ਕਲਿੱਕ ਕਰ ਲਓ, ਦੈਟ ਮੀਨਸ ਤੁਸੀਂ ਮੇਰੇ ਨਾਲ ਸੰਪਰਕ ਦੇ ਵਿੱਚ ਆ ਗਏ ਹੋ। ਸੋ punjabipost.ca ਜਿਹੜੀ ਮੇਰਾ ਫੇਸਬੁੱਕ ਪੇਜ ਹੈ, ਆਲਰੇਡੀ 65,000 ਉਸ 'ਤੇ ਫੋਲੋਅਰਸ ਹੈਗੇ ਨੇ ਅਤੇ ਹੁਣ ਉਸ ਨੂੰ ਆਪਾਂ ਫੋਕਸ ਕਰਕੇ ਉੱਥੇ ਤੁਹਾਡੇ ਨਾਲ ਜੁੜਿਆ ਕਰਾਂਗੇ। ਸੋ ਸਮਾਂ ਸਮਾਪਤ ਸਾਡਾ ਦਿਓ ਆ ਗਿਆ, ਫਿਰ ਮਿਲਦੇ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
अपना योगदान दे COVID-19 को फैलने से रोके। अपने हाथों को साबुन और पानी से अच्छी तरह बार बार धोए। अगर आप बीमार हैं तो लोगों से शारीरिक दूरी बनाए। अगर आपको इसके लक्षणों को लेकर आशंका है तो ऑन्टेरियो का ऑनलाइन सेल्फ असेसमेंट करके जाने कि आपको देखभाल की जरूरत है या नहीं। COVID-19 के आम लक्षण बुखार, खांसी और सांस लेने में परेशानी है। अगर आप COVID-19 से संक्रमित है, आप में इसका कोई भी लक्षण है या आपने विदेश यात्रा की है तो आपको 14 दिनों के लिए खुद को आइसोलेट करना चाहिए। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043-4163-8 ਦਾ ਬਲਾਈਂਡ ਸ਼ੇਡਸ ਆਊਟਲੈਟ .com।
COVID-19 ਦੇ ਰਿਸਪਾਂਸ ਵਿੱਚ ਬ੍ਰੈਂਪਟਨ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਿਸ ਨੂੰ 19 ਅਗਸਤ ਤੱਕ 5 ਮਹੀਨੇ ਲਈ ਪ੍ਰਾਪਰਟੀ ਟੈਕਸਿਸ ਨੂੰ ਬਿਨਾਂ ਇੰਟਰਸਟ ਅਤੇ ਲੇਟ ਫੀਸ ਤੋਂ ਡਿਫਰ ਜਾਂ ਮੁਲਤਵੀ ਕਰਨ ਦਾ ਆਪਸ਼ਨ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਲਈ 311 ਤੇ ਕਾਲ ਕਰਕੇ ਆਪਣੇ ਪੋਸਟਡੇਟਡ ਚੈੱਕਸ ਕੈਂਸਲ ਕਰਵਾਓ ਜਾਂ ਫਿਰ brampton.ca ਤੇ 15 ਅਪ੍ਰੈਲ ਤੋਂ ਪਹਿਲਾਂ ਜਾ ਕੇ ਆਨਲਾਈਨ ਫਾਰਮ ਸਬਮਿਟ ਕਰਕੇ ਪ੍ਰੀ ਆਥੋਰਾਈਜੇਸ਼ਨ ਪੇਮੈਂਟਸ ਕੈਂਸਲ ਕੀਤੀਆਂ ਜਾ ਸਕਦੀਆਂ ਨੇ। ਯਾਦ ਰਹੇ ਕਿ ਡਿਫਰਡ ਟੈਕਸ ਪੇਮੈਂਟਸ ਦੀ ਅਦਾਇਗੀ 19 ਅਗਸਤ ਤੱਕ ਹੋ ਜਾਣੀ ਲਾਜ਼ਮੀ ਹੈ। ਫਿਰ ਭਾਵੇਂ ਇਸ ਨੂੰ